तथा हरण करा रहे थे। नुक्ता यह दर्शाया जा रहा है कि जिस वेले इंसान के अंदर परम पादी प्राप्ति तो बाद सारे मंदे जने भगा रहे हैं, इन्हां तो शांति मिल जाती है इंसान के अंदर। फिर धरती धरती की सजा जां उमर की देव की सजा दुष्टों वालों मंदे उन्हां दे मन दे अंदर क्रोध दा खमीर जिहड़ा उह पैदा नहीं हुंदा, मन दे विच शांति हुंदी है। इसे नाम नूं रखण दे नाल शांति नहीं, शांति परमात्मा दे नाम नाल जुड़न नाल है। जो परमेश्वर दे नाम दी बरकत है वो बड़ी अलौकिक है। जिस तरह लड़कियां खूह के पानी भर जांदियां हैं, एक कोई बाणी है घर वाली है उसके पति का नाम सतसंग जी, इस तरह का रखा हुआ तो दूजिया मरियां बीबिया मुश्किलियां कर रही हैं कि तेरे पति का पहला नाम कि लाला ठंडपाल जी, ये भी कोई नाम है वो छेड़खानी कर रहे हैं। वो हम बड़े गुस्से में भरी हुई है, जो बाणिया आया वो बड़ी क्रोध में सी, पुछा की कारण अरे तेरा जरा नाम वो चंगा नहीं, ये बदलना चाहिए। ਉਹ ਕਹਿੰਦਾ ਨਾਵਾਂ ਨੂੰ ਮੈਂ ਕੀ ਕਿਹਾ ਹੈ, ਨਾ ਤਾਂ ਪਰਮੇਸ਼ਰ ਦਾ ਬਰਕਤ ਵਾਲਾ ਹੁੰਦਾ ਬੰਦਿਆਂ ਦੇ ਨਾਂ ਤੇ, ਇਸ ਤਰ੍ਹਾਂ ਹੈ ਪਰ ਉਹ ਬੜਾ ਗੁੱਸੇ ਦੇ ਵਿੱਚ। ਉਹ ਕਹਿੰਦੇ ਚਲੋ ਅਗਰ ਬਾਜ਼ਾਰ ਤੋਂ ਕੋਈ ਸੌਦਾ ਸੂਟ ਖਰੀਦ ਜਾਂਦੇ ਹਾਂ ਉਸਦੇ ਕਈ ਨਾਂ ਤੈਨੂੰ ਸੁਣਨੇ ਸੁਣਨ ਵਾਸਤੇ ਮਿਲਣਗੇ, ਜਿਹੜਾ ਨਾਂ ਚੰਗਾ ਹੋਵੇ ਤੂੰ ਰੱਖ ਲਏ, ਇਹ ਉਹ ਸਾਰਾ ਉਹ ਜਿਹੜੇ ਚਲੇ ਗਏ। ਅਤੇ ਅੱਗੇ ਇੱਕ ਅਰਥੀ ਨਿਰਕ ਦੀ ਆ ਰਹੀ ਸੀ, ਉਹ ਕਹਿਣ ਲੱਗੇ ਕਿ ਇਹਦਾ ਨਾਂ ਕੀ ਹੈ, ਜਿਹੜਾ ਵਿਅਕਤੀ ਮਰਿਆ ਮੁੰਡੇ ਦਾ ਨਾਂ ਅਮਰ ਸਿੰਘ ਸੀ। ਅਤੇ ਅੱਗੇ ਜਿਹੜੇ ਗਏ ਅਤੇ ਸਾਧ ਸੰਗਤ ਜੀ ਆਪਣੇ ਕੋਈ ਸਰਕਾਰੀ ਭੀਖ ਮੰਗ ਰਿਹਾ, ਇਹਦਾ ਨਾਂ ਕੀ ਹੈ, ਅੱਗੇ ਇਹਦਾ ਨਾਂ ਪੱਤਰ ਆਇਆ, ਅੱਗੇ ਗਏ ਤੇ ਕੋਈ ਬੱਕਰਾ ਫੜੀ ਜਾਂਦਾ, ਅੱਗੇ ਦਾ ਨਾਮ ਕੀ ਹੈ, ਦਇਆ ਰਾਮ ਹੈ। ਉਹ ਕਹਿੰਦੇ ਦੇਖ ਲਓ ਅਮਰ ਸਿੰਘ ਤੇ ਮਰ ਗਏ ਹੋ, ਧੰਨ ਪਤ ਮੰਗੇ ਭੀਖ, ਦਇਆ ਰਾਮ ਹੱਤਿਆ ਕਰੇ, ਇਹ ਕਹਿੰਦੇ ਠੰਡ ਪਾਲ ਹੀ ਠੀਕ ਹੈ, ਠੰਡ ਪਾਲੇ ਨਾਮ ਠੀਕ ਹੈ, ਜਿਹਦਾ ਨਾਮ ਅਮਰ ਸਿੰਘ ਜੋ ਮਰ ਗਿਆ ਕਿ ਜਿਹਦਾ ਨਾਮ ਧੰਨ ਪਤਾ ਰਹਿ ਰੱਖਿਆ ਉਹ ਕੁੱਟਾ ਫੜ ਕੇ ਦਿੱਤਾ ਮੰਗਦਾ ਪਹਿਲਾਂ ਗੱਲ ਸਕੇ ਗਾ ਰਿਹਾ, ਅਤੇ ਜਿਹਦਾ ਨਾਮ ਦਇਆ ਰਾਮ ਰੱਖਿਆ ਆ ਉਹ ਸਾਸ ਨੇ ਹੱਤਿਆ ਕਰ ਰਿਹਾ ਕਸਾਈ ਪੁਣਾ ਕਰ ਰਿਹਾ, ਕਹਿੰਦੇ ਫਿਰ ਤਾਂ ਠੰਡ ਪਾਲੇ ਠੀਕ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਕੋਈ ਸ਼ੀਤਲਤਾ ਰੱਖ ਲੈ ਕਿ ਨਾਂ ਰੱਖਣ ਦੇ ਨਾਲ ਸ਼ੀਤਲਤਾ ਨਹੀਂ ਆਉਂਦੀ, ਸ਼ੀਤਲਤਾ ਤਾਂ ਉਦੋਂ ਹੀ ਆਉਣੀ ਹੈ ਜਦੋਂ ਗੁਰੂ ਦੇ ਨਾਮ ਦੀ ਕਮਾਈ ਕਰਾਂਗੇ, ਗੁਰੂ ਦਾ ਉਪਦੇਸ਼ ਮਨ ਚ ਵਸ ਜਾਏ, ਫਿਰ ਕਪਤ ਮਾਏ ਠੰਡ ਵਰਤਾਈ ਅੰਨ ਪਿਆਰ ਬਨਾਟੇ ਪਾਈ, ਜਨਮ ਮਰਨ ਦੇ ਬੋਟੇ ਜਾਂਦੇ ਸੇ ਕਾਲੂ ਦੇ ਪੂਰਨ ਸੁਰਾਸਕੀ ਪ੍ਰਕਰਨ ਜਿਹੜਾ ਸੀ ਕਰ ਰਿਹਾ ਸੀ ਗੁਰਬਾਣੀ ਵਿੱਚੋਂ ਭਾਈ ਸਾਹਿਬ ਜੀ ਨੇ ਨਵੇਂ ਪਾਤਸ਼ਾਹੀ ਬਾਣੀ ਦਾ ਸ਼ਬਦ ਪੜ੍ਹਿਆ। ਕੱਲ ਵੀ ਬੇਨਤੀ ਕੀਤੀ ਸੀ ਕਿ ਜਿੰਨੀ ਵੀ ਗੁਰਬਾਣੀ ਹੈ ਇਹ ਸਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਪਰ ਅਸੀਂ ਕਈ ਵੀ ਦੇ ਹੁਕਮਨਾਮਾ ਜਿਹੜਾ ਸੀ ਬਹੁਤ ਮਾੜਾ ਹੈ। ਇਹ ਸਾਰੇ ਸ਼ਬਦ ਗੁਰਬਾਣੀ ਦੀ ਮਹਾਨਤਾ ਨੂੰ ਨਾ ਸਮਝਣ ਕੇ ਸਮਝੀ ਦੇ ਸਾਰੀ ਬਾਣੀ ਤੁਰਕੀ ਬਾਣੀ ਆ, ਅਕਾਲੀ ਬਾਣੀ ਆ, ਰੂਹਾਨੀਅਤ ਦੇ ਨਾਲ ਭਰਪੂਰ ਹੈ। ਮਿਸਤਰੀ ਦਾ ਕਿਹੜਾ ਪਾਣੀ ਆ ਜਿਹਦੇ ਵਿੱਚ ਮਿਠਾਸ ਨਹੀਂ, ਘਿਓ ਦੇ ਵਿੱਚ ਹਰ ਜਲੇ ਵਿੱਚ ਅੰਧੇਰੀ ਹੈ। ਸੂਰਜ ਦੀ ਹਰ ਕਿਰਨ ਪ੍ਰਕਾਸ਼ ਨਾਲ ਭਰੀ ਹੋਈ ਹੈ। ਫੁੱਲ ਦੀ ਹਰੇਕ ਪੰਖੜੀ ਵਿੱਚ ਸੁਗੰਧੀ ਭਰੀ ਹੋਈ ਹੈ। ਪਰ ਅਸੀਂ ਅਗਿਆਨਤਾ ਦੇ ਵੱਸ ਹੋ ਕੇ ਆਪਣੀ ਅਗਿਆਨ ਵਿਅਕਤੀ ਦਾ ਪ੍ਰਗਟਾਓ ਕਰਦੇ ਹਾਂ। ਜਿਤਨੀ ਵੀ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18 ਦਸਵੀਸ ਤੱਕ ਹੈ, ਸਾਰੀ ਬਾਣੀ ਬਾਣੀ ਸੱਚ ਸਰੂਪ ਹੈ, ਗੁਰਬਾਣੀ ਬਣੀ ਹੈ। ਇਹ ਸੱਚ ਦਾ ਸਰੂਪ ਹੈ। ਅਤੇ ਜਿਹੜੇ ਇਹਦੀ ਕਮਾਈ ਕਰਦੇ ਆ ਕੁਝ ਸਮੇਂ ਤੋਂ ਬਾਅਦ, ਇਹ ਝੂਠਾ ਜਿਹੜਾ ਸਰਪੰਚ, ਇਹਦਾ ਮੋਹ ਜਾਂ ਜੋ ਵੀ ਵਿਕਾਰ ਦੋਸ਼ ਨਿਰਤ ਹੋ ਜਾਂਦੇ ਹੈ, ਅੰਦਰ ਫਿਰ ਸੱਚ ਪੈਦਾ ਹੋ ਜਾਂਦਾ। ਅਤੇ ਜਦੋਂ ਫਿਰ ਇਹ ਅਵਸਥਾ ਬਣ ਜਾਂਦੀ ਹੈ ਕਿ ਬਾਬਾ ਫਰੀਦ ਸਾਹਿਬ ਕਿਤਨਾ ਡਾਂਕੇ ਦੀ ਚੋਟ ਨਾ ਬਚਨ ਕਰਦੇ ਹੈ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰਦਸੇ ਪਾਠ ਮਰੀਦਾਂ ਜੋਲੇ ਹੈ, ਮਰੀਦ ਬਣ ਕੇ ਉਹਦੇ 'ਤੇ ਚੱਲੀਏ। ਇਹ ਬਾਣੀ ਸਤ ਸਰੂਪ ਆਤਮਾ ਉਹਨੂੰ ਦੇਖਣ ਵਾਸਤੇ ਜਾਂ ਉਹਨੂੰ ਪ੍ਰਗਟ ਕਰਨ ਲਈ ਜਾਂ ਉਹਨੂੰ ਅਨੁਭਵ ਕਰਨ ਵਾਸਤੇ, ਇਹ ਸਤ ਸਰੂਪ ਜਿਹੜੀ ਬਾਣੀ ਹੈ ਇਹਦੇ ਕਿਸੇ ਸ਼ਬਦ ਦਾ ਅਭਿਆਸ ਕਰ ਲਓ। ਗੁਰੂ ਮੰਤਰ ਲੈ ਲਓ, ਗੁਰੂ ਮੰਤਰ ਲੈ ਲਓ, ਹੋਰ ਸ਼ਬਦ ਲੈ ਲਓ, ਸਾਰਿਆਂ ਦੀ ਜਿਹੜੀ ਬਰਕਤ ਆ ਉਹ ਬੜੀ ਮਹਾਨ ਹੈ। ਅੱਜ ਉਹ ਵਿਚਾਰ ਚੱਲੀ ਸੀ ਕਿ ਗੁਰੂ ਮੰਤਰ ਦਾ ਜਾਪ ਚਾਹੀਦਾ। ਮੈਂ ਕਿਹਾ ਜੇ ਇਕੱਲਾ ਹੀ ਚਾਹੀਦਾ ਹੁੰਦਾ ਫਿਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਨ ਦੀ ਕੀ ਲੋੜ ਸੀ। ਗਲਕੇ ਵੱਲੋਂ ਗੁਰਬਾਣੀ ਦੀ ਵੀ ਲੋੜ ਹੈ। ਇਸ ਵਾਸਤੇ ਬਾਣੀ ਦੇ ਵਿੱਚ ਸਾਡਾ ਵਿਵਹਾਰ, ਸਮਾਜ, ਰਾਜਨੀਤੀ, ਪਰਮਾਰਥ ਹਰ ਤੱਤ ਦੀ ਸਿੱਖਿਆ ਦਿੱਤੀ ਹੋਈ ਹੈ। ਇਸ ਵਾਸਤੇ ਗੁਰਬਾਣੀ ਜਿਹੜੀ ਹੈ ਇਹ ਮਾਤਾ ਹੈ। ਇਹਦੇ ਜਾਪ ਨਾਲ, ਇਹਦੇ ਉਪਦੇਸ਼, ਇਹਦੀ ਸਿੱਖਿਆ ਨਾਲ ਹੀ ਅਸੀਂ ਅੰਮ੍ਰਿਤ ਛਕਾਂਗੇ। ਇਹਦੀ ਸਿੱਖਿਆ ਨਾਲ ਹੀ ਬਾਣੀ ਬਾਣਾ, ਇਹਦੀ ਸਿੱਖਿਆ ਨਾਲ ਹੀ ਗੁਰਬਾਣੀ ਔਰ ਗੁਰਬਾਣੀ ਦੇ ਕਰਤੇ ਦੀ ਨਿਸ਼ਾਨ ਧਾਮ ਦੀ ਮਹਾਨਤਾ ਬਾਰੇ ਪਤਾ ਲੱਗੇਗਾ। ਗੁਰਬਾਣੀ ਦੀ ਕਥਾ ਸਿੱਖਿਆ ਤੋਂ ਹੀ ਪਰਮੇਸ਼ਰ ਬਾਰੇ ਪਤਾ ਲੱਗੇਗਾ। ਪਰਮੇਸ਼ਰ ਦੀ ਪ੍ਰਾਪਤੀ ਦੇ ਜਿਹੜੇ ਰੰਗ ਢੰਗ ਆ ਉਹ ਵੀ ਬਾਣੀ ਦੀ ਵਿਚਾਰ ਦੁਆਰਾ ਹੀ ਪ੍ਰਾਪਤ ਹੋਣਗੇ। ਅਥਵਾ ਹੋਰ ਵੀ ਜਿਹਨੇ ਔਗਣ ਤਿਆਗਣੇ ਆ, ਸ਼ੁਭ ਗੁਣ ਧਾਰਨੇ ਆ, ਇਹ ਬਾਣੀ ਨੇ ਹੀ ਸਾਨੂੰ ਉਪਦੇਸ਼ ਦੇ ਕੇ ਇਸ ਪਾਸੇ ਲਾਉਣਾ। ਅਤੇ ਗੁਰਬਾਣੀ ਦੇ ਨਾਲ ਇਤਿਹਾਸ, ਉਹਦੀ ਵੀ ਲੋੜ ਹੈ। ਇਤਿਹਾਸ ਦਾ ਵੀ ਆਪਣਾ ਪਕਸ਼ ਹੈ, ਆਪਣੇ ਗੁਰੂਆਂ ਬਾਰੇ, ਸ਼ਹੀਦਾਂ ਬਾਰੇ, ਵੱਡਿਆਂ ਵਡੇਰਿਆਂ ਬਾਰੇ, ਔਰ ਕਿਸ ਤਰ੍ਹਾਂ ਸੰਗਤ ਜਾਂਦੇ ਸੀ, ਕਿਸ ਤਰ੍ਹਾਂ ਉਹਨਾਂ ਦਾ ਬਹਿਣਾ ਸਹਿਣਾ ਰਹਿਣਾ ਕਹਿਣਾ ਸੀ, ਕਿਵੇਂ ਉਹਨਾਂ ਨੂੰ ਸਿੱਖਿਆ ਮਿਲਦੀ ਸੀ, ਕਿਸ ਤਰ੍ਹਾਂ ਮਰਜ਼ਾਦਾ ਵਿੱਚ ਜੋ ਵੀ ਰਹਿਤ ਮਰਜ਼ਾਦਾ, ਉਹਦੇ ਬਾਰੇ ਬਾਣੀ 'ਚ ਵੀ ਸੰਕੇਤ ਹੈ। ਇਤਿਹਾਸ ਵਿੱਚ ਵੀ ਬਹੁਤ ਸਾਰੇ ਐਸੇ ਪ੍ਰਸੰਗ ਹੈਗੇ। ਇਸ ਕਰਕੇ ਗੁਰਬਾਣੀ ਜੋ ਰੂਹਾਨੀ ਪੱਖ ਹੈ, ਇਤਿਹਾਸ ਦੁਆਰਾ ਸਾਨੂੰ ਆਪਣੇ ਵਿਰਸੇ ਦਾ ਗਿਆਨ ਹੁੰਦਾ। ਇਸ ਵਾਸਤੇ ਹਰ ਪੱਖ ਦੀ ਹਰ ਥਾਂ ਆਪੋ ਆਪਣੇ ਸਥਾਨ ਨਾਲ ਜ਼ਰੂਰਤ ਹੈ। ਅਤੇ ਜੇ ਭਾਈ ਮੈਂ ਕਿਹਾ ਵੀ ਕੱਲਾ ਗੁਰਮੰਤਰ ਦਾ ਹੀ ਹੁੰਦਾ ਵੀ ਮਹਾਰਾਜ ਇੰਨਾ ਹੀ ਕਹਿ ਦਿੰਦੇ। ਫਿਰ ਮਹਾਰਾਜ ਨੇ ਇਤਨਾ ਵੱਡਾ ਬਾਣੀ ਦਾ ਜਿਹੜਾ ਇਹ ਸੰਚਾ ਤਿਆਰ ਕੀਤਾ ਆਪਣੀ ਬਾਣੀ ਦੇ ਨਾਲ, ਉਹਨਾਂ ਨੇ ਸੰਤਾਂ ਦੀ ਬਾਣੀ ਵੀ ਭਗਤਾਂ ਦੀ ਬਾਣੀ ਵੀ ਰਹੀ ਹੈ, ਇਹਨਾਂ ਦੀ ਬਾਣੀ ਦਾ ਜਿਹੜਾ ਸੁਮੇਲ ਹੈ ਉਸੇ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ। ਇਹਦੇ ਹੁਣ ਬਾਬਾ ਫਰੀਦ ਸਾਹਿਬ, ਫਕੀਰ ਬੈਠੇ ਹੈ, ਕ੍ਰਿਸ਼ਨ ਜੀ ਬੈਠੇ ਹੈ, ਸਵਾਮੀ ਰਾਮਾਨੰਦ ਜੀ ਬੈਠੇ ਹੈ, ਕਬੀਰ ਸਾਹਿਬ ਨਾਮ ਦੇ ਆਦਿਕ ਸਾਰੇ ਭਗਤ ਬੈਠੇ ਹੈ, ਭੱਟਾਂ ਦੀ ਵਿਦਵਾਨਾਂ ਦੀ ਬਾਣੀ ਵੀ ਹੈ। ਇਸੇ ਤਰ੍ਹਾਂ ਚੌਵੀ ਬੋਲੇ ਉਹਨਾਂ ਗੁਰਮੁਖਾਂ ਦਾ ਵੀ ਨਾਮ ਵਿੱਚ ਐਡ ਹੋਇਆ। ਸ੍ਰੀ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਵੀ ਸ਼ਬਦ ਹੈਗੇ ਹੈ। ਇਸ ਵਾਸਤੇ ਇਹ ਬਾਣੀ ਦੀ ਵੀ ਬਹੁਤ ਜ਼ਰੂਰਤ ਹੈ। ਹੁਣ ਜੇ ਗੁਰਬਾਣੀ ਦਾ ਸਰੂਪ ਨਾ ਤਿਆਰ ਕਰਦੇ ਤਾਂ ਸਾਡਾ ਤਾਂ ਗੁਰੂ ਕੌਣ ਹੁੰਦਾ? ਗੁਰਬਾਣੀ ਨੂੰ ਮਹਾਰਾਜ ਨੇ ਗੁਰੂ ਪਦਵੀ ਦਿੱਤੀ ਹੈ, ਅਤੇ ਜਦੋਂ ਇਹਨੂੰ ਗੁਰੂ ਪਦਵੀ ਮਿਲੀ ਹੈ ਤਾਂ ਗੁਰੂ ਤੋਂ ਹੀ ਫਿਰ ਗੁਰਮੰਤਰ ਅਤੇ ਗੁਰੂ ਮੰਤਰ ਮਿਲਦਾ। ਇਸੇ ਦੇ ਆਦਿ ਗੁਰਮੰਤਰ ਹੈ, ਇਹਦੇ ਅੰਦਰ ਹੀ ਬਾਬੂ ਸ਼ਬਦ ਆ ਜਾ, ਗੁਰੂ ਆ ਜਾ, ਉਹ ਗੁਰਮੰਤਰ ਦਾ ਪ੍ਰਤੀਕ ਹੈ। ਸਤਨਾਮ ਆ ਜਾ ਕਰਤਾ ਪੁਰਖ, ਇਸ ਤਰ੍ਹਾਂ ਕੋਈ ਵੀ ਨਾ ਸ਼ਬਦਾਂ ਚੋਂ ਆ ਜਾਏ ਉਹ ਮੂਲ ਮੰਤਰ ਦਾ ਪ੍ਰਤੀਕ ਹੈ। ਸੋ ਇਸ ਵਾਸਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਮਨਾਂ ਵਿੱਚ ਕਈ ਦੁਬਲਾ ਜਿਹੀਆਂ ਬਣੀਆਂ ਹੋਈਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਬਾਣੀ ਬਾਰੇ ਹਰ ਸ਼ਬਦ ਹਰ ਪੰਗਤੀ ਦਾ ਆਪਣਾ ਸਥਾਨ ਔਰ ਸਤਿਕਾਰ ਹੈ। ਇਹ ਸਾਰੀ ਬਾਣੀ ਅਭੇਦ ਸਰੂਪ ਹੈ, ਇਹ ਨਹੀਂ ਕਿ ਇਹਦਾ ਪਕਸ਼ ਕੋਈ ਹੋ ਰਿਹਾ ਇਹਦਾ ਪਕਸ਼ ਹੋ ਰਿਹਾ। ਸਮਝਾਉਣ ਵਾਸਤੇ ਸਾਖੀਆਂ ਪ੍ਰਮਾਣ ਦ੍ਰਿਸ਼ਾਂਤ ਬੰਤ ਦਿੱਤੇ ਗਏ ਆ, ਨਿਸ਼ਾਨਾ ਇੱਕੋ ਹੀ ਹੈ। ਜਿਵੇਂ ਅੱਜ ਕੱਲ੍ਹ ਹੁਣ ਕਾਫੀ ਡਿਵੈਲਪਮੈਂਟ ਹੋ ਗਈ ਹੈ, ਸਾਧਨ ਨਵੇਂ ਨਵੇਂ ਆ, ਜਿਵੇਂ ਜਹਾਜ਼ ਉੱਡਦੇ ਆ, ਕੋਈ ਦਿਸ਼ਾ ਕੁਛ ਕੁਛ ਹੋਈ ਹੈ ਉਹ ਧਰੂਮ ਬਲੇ ਜਾਂਦੀ ਹੈ। ਦਿਸ਼ਾ ਦਾ ਗਿਆਨ ਹੋਣ ਨਹੀਂ ਇਹ ਹਵਾਈ ਮਾਰਗ ਜਾਂ ਦੂਜੇ ਤੀਜੇ ਮਾਰਗ ਜਿਹੜੇ ਆ ਚੱਲਦੇ ਆ। ਇਸ ਵਾਸਤੇ ਬਾਣੀ ਵਿੱਚੋਂ ਕੋਈ ਨੁਕਤਾ ਲੈ ਲਓ, ਉਹਨਾਂ ਦਾ ਜਿਹੜਾ ਇਸ਼ਾਰਾ ਉਹ ਇੱਧਰ ਹੀ ਹੈ, ਇੱਕੋ ਜਪ, ਇੱਕੋ ਸਾਰਾਜ, ਇੱਕ ਸਿਮਰ, ਇੱਕੋ ਮਨਿਹਾਰ, ਇੱਕ ਸੇਵਨ ਗਾਉ ਆਨੰਦ, ਮੰਦਨ ਜਾਪ, ਇੱਕ ਭਗਵੰਤ। ਕਿਉਂਕਿ ਇੱਕ ਓਂਕਾਰ ਦੀ ਵਿਆਖਿਆ ਜਿਹੜੀ ਹੈ ਉਹ ਮੂਲ ਮੰਤਰ 'ਚ ਹੈ। ਮੂਲ ਮੰਤਰ ਦੀ ਵਿਆਖਿਆ ਸਾਰਾ ਸ੍ਰੀ ਜਪਜੀ ਸਾਹਿਬ ਹੈ, ਜਪਜੀ ਸਾਹਿਬ ਦੀ ਵਿਆਖਿਆ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਹੈ। ਇਸ ਵਾਸਤੇ ਕਿਉਂਕਿ ਬੀਜ ਰੂਪ ਜਿਹੜਾ ਅੱਖਰ ਹੈ ਉਹ ਇੱਕ ਉਹ ਓਂਕਾਰ ਹੈ, ਉਹਦਾ ਕੀ ਸਰੂਪ ਲੱਖਣ ਹੈ, ਉਹਦੇ ਤਟਸਥੀ ਲੱਛਣ ਕੀ ਹੈ, ਉਹ ਫਿਰ ਵਿਦਵਾਨਾਂ ਵਾਲੀ ਪ੍ਰਕਿਰਿਆ ਹੋ ਜਾਂਦੀ ਹੈ, ਅਤੇ ਆਮ ਸੰਗਤਾਂ ਨੂੰ ਫਿਰ ਸਮਝਣ ਵਾਸਤੇ ਸੌਖਾ ਵੀ ਦੱਸਣਾ ਦਸਾਉਣਾ ਪੈਂਦਾ। ਜਿਹੜੇ ਕਿ ਵਿਦਿਆਰਥੀ ਹੈ ਅਤੇ ਉਹਨਾਂ ਵਾਸਤੇ ਫਿਰ ਗੰਭੀਰ ਜਿਹੜੇ ਵਿਸ਼ੇ ਹੈਗੇ ਆ ਉਹ ਵੀ ਵਿਦਵਤਾ ਦੇ ਮਿਆਰ ਨੂੰ ਉੱਚਾ ਸੁੱਚਾ ਧਿਆਨ ਰੱਖਣ ਵਾਸਤੇ ਦਰਸਾਏ ਜਾਂਦੇ ਆ। ਸੋ ਇਸ ਵਾਸਤੇ ਅੱਜ ਇਹ ਸ਼ਬਦ ਲਿਆ ਗਿਆ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਤੋਂ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਬਹੁਤ ਠੇਠ ਪੰਜਾਬੀ ਵਰਤੀ ਹੋਈ ਹੈ, ਇਹ ਸਾਰੇ ਸਿਆਣੇ ਪੁਰਸ਼ ਮੰਨਦੇ। ਅਤੇ ਧੰਨ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਹ ਅਰਦਾਸੀਆਂ ਦਾ ਸਰਕਲ ਆ ਚੱਕਰ ਆ ਇਹ ਬਹੁਤ ਹੀ ਵਿਸਥਾਰ ਵਿੱਚ ਹੈ, ਉਹਨਾਂ ਨੂੰ ਬਹੁਤ ਤਰ੍ਹਾਂ ਦੇ ਜੀਵਿਆ ਸਰੂਪ ਮਿਲੇ ਆ। ਅਤੇ ਉਹਨਾਂ ਦੀ ਬਾਣੀ ਦੇ ਵਿੱਚ ਬਹੁਤ ਸਾਰੇ ਸ਼ਬਦ ਜਿਹੜੇ ਹੋਰ ਬੋਲੀਆਂ ਦੇ ਵੀ ਹੈ, ਫਾਰਸੀ ਅਰਬੀ ਵੀ ਹੈ, ਜਿਹੜੇ ਦੇਸ਼ ਗਏ ਉਹ ਮਹਾਰਾਜ ਨੇ ਉਸ ਭਾਸ਼ਾ ਦਾ ਕਾਫੀ ਸੰਸਕ੍ਰਿਤ ਵਗੈਰਾ ਵੀ ਵਰਣਨ ਕੀਤਾ ਹੈ। ਤੇ ਜੇ ਆਪਾਂ ਪੰਜਾਬੀ ਜਾਂ ਗੁਰਮੁਖੀ ਉਹ ਨੌਵੇਂ ਪਾਤਸ਼ਾਹ ਨੇ ਬਹੁਤ ਹੀ ਹੇਠ ਚੱਲਦੇ ਜਿਹੜੇ ਪੰਜਾਬੀ ਦੇ ਵਰਤੇ ਇਹ ਨਹੀਂ ਤੇ ਦੂਏ ਨੇ ਉਹ ਵੀ ਹਨ ਪਰ ਬਹੁਤ ਸਾਰਾ ਪੰਜਾਬੀ ਬੋਲੀ ਜਿਹੜੀ ਹੈ ਟਕਸਾਲੀ ਕਾਫੀ ਵਰਤੋਂ ਕੀਤੀ ਹੈ ਸੋ ਨੌਵੇਂ ਪਾਤਸ਼ਾਹ ਦੀ ਬਾਣੀ ਬਲਾਵਲ ਆ ਗਿਆ ਇਹ ਇੱਕ ਅਜਿਹਾ ਰਾਗ ਹੈ ਜਿਹਨੂੰ ਹਰ ਸਮੇਂ ਗਾਇਆ ਜਾ ਸਕਦਾ ਕੁਝ ਰਾਗ ਹੈ ਉਵੇਂ ਤਾਂ ਜਿਵੇਂ ਮਰਜ਼ੀ ਕੋਈ ਪੜ੍ਹੀ ਪੜ੍ਹਾਈ ਜਾਂ ਗੱਲ ਵੱਖਰੀ ਹੈ ਪਰ ਉਹਨਾਂ ਦੇ ਸਮੇਂ ਹੈ ਅੰਮ੍ਰਿਤ ਵੇਲੇ ਦੇ ਰਾਗ ਹੈ ਦੁਪਹਿਰ ਦੇ ਰਾਗ ਹੈ ਸ਼ਾਮ ਦੇ ਹੈ ਰਾਤ ਦੇ ਹੈ ਉਹਨਾਂ ਬਾਰੇ ਜਿਹੜੇ ਸਿਆਣੇ ਰਾਗੀ ਪੁਰਸ਼ ਹੈ ਉਹ ਜਾਣਦੇ ਹੈ ਸਮਝਦੇ ਹੈ ਪਰ ਇਹ ਇੱਕ ਐਸਾ ਰਾਗ ਹੈ ਬਲਾਵਲ ਨਾਮ ਹੀ ਖੁਸ਼ੀ ਦਾ ਹੈ ਇਸ ਰਾਗ ਨੂੰ ਅਸੀਂ ਹਰ ਸਮੇਂ ਗਾ ਸਕਦੇ ਹਾਂ ਉਹਦੇ ਜਿਹੜੇ ਸਿਆਣੇ ਰਾਗੀ ਹੈ ਉਹਦਾ ਦੋਸ਼ ਨਹੀਂ ਹੁੰਦੇ ਵੈਸੇ ਦਾ ਬਾਣੀ ਜਦੋਂ ਮਰਜ਼ੀ ਪੜ੍ਹੋ ਸੰਥਿਆ ਕਰੋ ਪਤਾ ਵਿਚਾਰ ਕਰੋ ਪਰ ਜਿਹੜਾ ਉਹ ਰਾਗੀਆਂ ਦਾ ਰਾਗ ਦਾ ਨਿਯਮ ਹੈ ਉਹਦੇ ਮੁਤਾਬਕ ਇਸ ਤਰ੍ਹਾਂ ਦੀ ਵਿਚਾਰਧਾਰਾ ਹੈ ਉਹ ਨੌਵੇਂ ਪਾਤਸ਼ਾਹ ਦੀ ਪਾਵਨ ਬਾਣੀ ਹੈ ਅੱਜ ਇਹਨਾਂ ਦੀ ਕਿਰਪਾ ਬਦੌਲਤ ਤੁਸੀਂ ਜਾਂ ਹਿੰਦੁਸਤਾਨ ਦੇ ਲੋਕ ਆਪਣੇ ਜਿਹੜਾ ਵੀ ਉਹਨਾਂ ਦਾ ਕੋਈ ਸਨਾਤਨੀ ਧਰਮ ਹੈ ਜਾਂ ਸਾਨੂੰ ਇਹ ਗੁਰਮੰਤਾਲਾ ਧਰਮ ਮਿਲਿਆ ਅਸੀਂ ਕਾਇਮ ਹਾਂ ਇਹ ਨੌਵੇਂ ਪਾਤਸ਼ਾਹ ਦੀ ਬਖਸ਼ਿਸ਼ ਹੈ ਕਿਉਂਕਿ ਉਹਨਾਂ ਨੇ ਇਹ ਮਿਹਰ ਕੀਤੀ ਹੈ ਤਿਲਕ ਜਨੂ ਰਾਖਾ ਪ੍ਰਵਤਾਨ ਦਾ ਕਿਨੋਂ ਵੱਡੋ ਕਰੋ ਮੈਂ ਸਾਕਾ ਸਾਧਨ ਹੇਤ ਕੀਤੀ ਜਨ ਕਰੀ ਸੀ ਸ੍ਰੀ ਆ ਪਰ ਸੀ ਨਾ ਉਛਰੀ ਨਾਟਕ ਚੇਟ ਕੀਏ ਕੋ ਕਾਜਾ ਪ੍ਰਭ ਲੋਕ ਨੇ ਕਹਿ ਆਪ ਦਲਾਜਾ ਕੀਰਤ ਕੋਰ ਦਰੀ ਸਰ ਪ੍ਰਾਪਰ ਦੀਆ ਗਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਹਾਂ ਤੇਗ ਬਹਾਦਰ ਕੇ ਤਲਕ ਕਰੋ ਜਗ ਕੋ ਸੋ ਹੈ ਰਹਿ ਸਭ ਜਗ ਜੈ ਜਗ ਇਹ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਆਪਣੀ ਕਲਮ ਦੇ ਨਾਲ ਇਹ ਪਵਿੱਤਰ ਸ਼ਬਦ ਦੋਹਰੇ ਵੇਲੇ ਲਿਖੇ ਹੈ ਸੋ ਇਸ ਵਾਸਤੇ ਇਹ ਸਾਰਾ ਪ੍ਰਤਾਪ ਉਹਨਾਂ ਦਾ ਅੱਜ ਫਿਰ ਕਿਰਤਖੰਡ ਬਣ ਕੇ ਇਸ ਕੁਰਬਾਨੀ ਨੂੰ ਉਹ ਭੁਲਾ ਜਾਏ ਤੇ ਬਦਕਿਸਮਤੀ ਹੈ ਪਰ ਬਖਸ਼ਿਸ਼ ਮਹਾਰਾਜ ਜੀ ਹੈ ਉਹਨਾਂ ਦੀ ਪਵਿੱਤਰ ਬਾਣੀ ਵਿੱਚੋਂ ਹੁਣ ਸੀਸ ਗੰਜ ਸਾਹਿਬ ਜਾਓ ਕੋਈ ਸਮਾਂ ਅਜਿਹਾ ਨਹੀਂ ਜਦੋਂ ਗੁਰੂ ਮਹਾਰਾਜ ਦੇ ਦਰਬਾਰ ਦੇ ਦਹਿਲੀ ਉੱਤੇ ਕੋਈ ਸੀਸ ਨਾ ਝੁਕੇ ਬੰਦਰ ਦਿਨਾਂ ਜਾਓ ਦੁਪਹਿਰੇ ਜਾਓ ਸ਼ਾਮ ਜਾਓ ਰਾਤ ਜਾਓ ਹਰ ਵੇਲੇ ਨਮਸਕਾਰਾਂ ਹੋ ਹੀ ਜਾਂਦੀਆਂ ਮਹਾਰਾਜ ਜੀ ਨੇ ਮਿਹਰ ਹੈ ਸੋ ਉਹਨਾਂ ਦੀ ਪਵਿੱਤਰ ਬਾਣੀ ਵਿੱਚੋਂ ਇਹ ਸ਼ਬਦ ਪੜਿਆ ਪਿਆਰ ਨਾਲ ਸਰਵਣ ਕਰੀਏ ਗੁਰੂ ਮਹਾਰਾਜ ਆਪਣੇ ਮੁਕਾਬਲੇ ਤੋਂ ਬਖਸ਼ਿਸ਼ ਕਰਦੇ ਹਨ
ਬਿਲਾਵਲ ਮਹੱਲਾ ਨਾਵਾ
ਬਿਲਾਵਲ ਰਾਗ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਹਨ
ਹਰ ਕੇ ਨਾਮ ਬਿਨਾ ਦੁੱਖ ਪਾਵੈ
ਹਰ ਇਨਸਾਨ ਸੁੱਖ ਚਾਹੁੰਦਾ ਦੁੱਖ ਕੋਈ ਨਹੀਂ ਚਾਹੁੰਦਾ ਪਰ ਦੁੱਖ ਆ ਜਾਂਦੇ ਹੈ ਉਹਨਾਂ ਤੋਂ ਸੁੱਖ ਹੈ ਪਾਪ ਕਰਮ ਆ ਉਦੋਂ ਦੁੱਖ ਹੈ ਪਾਪ ਉਪਨ ਜਿਹੜੇ ਆ ਸੰਗਤ ਕੁਸੰਗਤ ਦੇ ਪ੍ਰਭਾਵ ਤੋਂ ਜੇ ਤਾਂ ਆਪਾਂ ਨੇਕ ਪੁਰਖਾਂ ਦੀ ਸੰਗਤ ਕਰਦੇ ਹਾਂ ਤੇ ਪੁੰਨ ਮਈ ਵਿਅਕਤੀ ਹੈ ਜੇ ਉਹ ਜਿਹਾ ਦੁਸ਼ਟ ਵਿਅਕਤੀ ਦੇ ਮਨਮੁਖਾਂ ਦੀ ਕੁਸੰਗਤ ਕਰਦੇ ਹਾਂ ਉਹਨੇ ਪਾਪ ਕਰਨੇ ਆ ਜਿਹੜਾ ਉਹਨਾਂ ਦੀ ਕੁਸੰਗਤ ਕਰਦਾ ਉਹ ਵੀ ਪ੍ਰੇਰਿਤ ਹੋ ਕੇ ਉਸੇ ਪਾਸੇ ਲੱਗ ਜਾਂਦਾ ਸੁੱਖ ਸਾਰੇ ਚਾਹੁੰਦੇ ਹੈ ਦੁੱਖ ਕੋਈ ਨਹੀਂ ਚਾਹੁੰਦਾ ਸੁੱਖ ਮੰਗਤ ਦੁੱਖ ਆ ਕੇ ਆਵੇ ਸੋ ਸੁੱਖ ਉਹਨਾਂ ਨੇ ਮੰਗਿਆ ਭਾਵੇ ਸੁੱਖ ਚਾਹੁੰਦੇ ਹੈ ਪਰ ਦੁੱਖ ਫਿਰ ਆ ਜਾਂਦਾ ਕਿਉਂਕਿ ਕੋਈ ਵੀ ਇਨਸਾਨ ਆ ਜਾਂ ਜੀਵ ਜੰਤੂ ਜਿਤਨੇ ਵੀ ਹਨ ਬਲਕਿ ਦੇਵਤੇ ਵੀ ਜਿਹੜੇ ਆ ਸਾਰਿਆਂ ਦੇ ਸਰੀਰ ਪੁੰਨ ਔਰ ਪਾਪ ਤੋਂ ਰਚੇ ਹੋਏ ਆ ਮਿਸ਼ਰਤ ਕਰਨ ਜਿਨ੍ਹਾਂ ਦੇ ਪੁੰਨ ਵਧੇਰੇ ਆ ਉਹਨਾਂ ਨੂੰ ਦੇਵਤਾ ਕਹਿੰਦੇ ਆ ਪਾਪ ਉਹਨਾਂ ਦੇ ਵੀ ਹੈਗੇ ਆ ਹੁਣ ਇੰਦਰ ਦਾ ਪ੍ਰਸੰਗ ਪੜ੍ਹੋ ਜੇ ਉਹਦਾ ਪਾਪ ਨਾ ਹੁੰਦਾ ਤੇ ਫੇਰ ਜੋ ਗੌਤਮ ਰਿਸ਼ੀ ਸੀ ਉਹਦੇ ਘਰ ਵੱਲ ਗੈਰ ਦ੍ਰਿਸ਼ਟੀ ਨਾ ਹੁੰਦੀ, ਪਾਪ ਕਰਮ ਨਾ ਹੁੰਦਾ। ਪੁੰਨ ਵਧੇਰੇ ਕਰਕੇ ਉਹਨਾਂ ਨੂੰ ਪੁੰਨਮਈ ਦੇਵਤੇ ਕਹਿ ਦਿੰਦੇ ਆ, ਪਰ ਨਿਰੇ ਪੁੰਨਮਈ ਨੀ, ਉਹਨਾਂ ਵਿੱਚ ਪੁੰਨ ਵਧੇਰੇ ਆ, ਪਾਪ ਘੱਟ ਆ। ਹੈ ਉਹਨਾਂ ਦੇ ਵੀ ਮਿਸ਼ਰਤ ਕਰਮ, ਜਿਹਨੂੰ ਅਸੀਂ ਬਹੁਤ ਵੱਡਾ ਪਾਪੀ ਕਹਿੰਦੇ ਹਾਂ, ਉਹ ਨਿਰਾ ਪਾਪੀ ਨੇ, ਉਹਦੇ 'ਚ ਵੀ ਕੋਈ ਨਾ ਕੋਈ ਪੁੰਨ ਹੁੰਦਾ। ਇਸ ਵਾਸਤੇ ਉਹਨਾਂ ਦੇ ਅੰਦਰ ਪਾਪ ਵਧੇਰੇ ਆ, ਪੁੰਨ ਘੱਟ ਆ, ਕਈਆਂ ਦੇ ਸਮਾਨ ਅੰਤਰ ਆ। ਇਹ ਮਿਸ਼ਰਤ ਕਰਮਾਂ ਦੀ ਲੜੀ ਹੈ, ਚੱਲਦੀ ਰਹਿੰਦੀ ਹੈ। ਫਿਰ ਹੁਣ ਦੁੱਖਾਂ ਤੋਂ ਛੁਟਕਾਰਾ ਹੋਵੇ ਕਿਵੇਂ? ਉਹਦਾ ਸਰੀਰ ਦੁੱਖ ਹੈ, ਉਹਨਾਂ ਦੀ ਨਿਵਰਤੀ ਵਾਸਤੇ ਜੜੀਆਂ ਬੂਟੀਆਂ ਔਸ਼ਧੀਆਂ ਸਿਆਣੇ ਲੋਕਾਂ ਨੇ ਗ੍ਰੰਥ ਵੀ ਲਿਖੇ ਹੈ ਔਰ ਦਵਾਈਆਂ ਵੀ ਤਿਆਰ ਕੀਤੀਆਂ। ਉਹਨਾਂ ਦੀ ਨਿਵਰਤੀ ਵਾਸਤੇ ਉਹ ਕੁਝ ਮਦਦਗੀਰ ਹੁੰਦੇ ਆ। ਕਈ ਵਾਰੀ ਲੋਕ ਐਸੇ ਹੁੰਦੇ ਆ, ਜਿਸ ਤਰ੍ਹਾਂ ਕੋਈ ਕੱਪੜਾ ਆ ਉਹ ਵੈਸੇ ਪਾਟ ਜਾਏ ਅਤੇ ਉਹਨੂੰ ਗਾਂਢਾ ਧੋਪਾ ਕਰੀਏ ਅਤੇ ਕੰਮ ਪੂਰਾ ਦੇਈ ਜਾਂਦਾ। ਹੈਗਾ ਕੱਪੜਾ ਨਵਾਂ ਸੀ, ਕਿਤੇ ਖੁੰਗਾ ਖੁੰਗਾ ਫਿਰ ਫਸ ਗਿਆ ਜਾਂ ਇਸ ਤਰ੍ਹਾਂ, ਉਹ ਫਿਰ ਟਾਕੀ ਲਾ ਦੇਈਏ ਜਾਂ ਇਉਂ ਦੇਈਏ ਕੰਮ ਦਿੰਦਾ। ਕਈ ਵੀ ਕੱਪੜਾ ਬਹੁਤ ਪੁਰਾਣਾ ਹੋ ਜਾਂਦਾ, ਬੋਦਾ ਹੋ ਜਾਂਦਾ, ਜਰਜਰੀ ਭੂਤ ਹੋ ਜਾਂਦਾ। ਉਹ ਪਾਟ ਜਾਏ ਤਾਂ ਜਿੰਨੇ ਮਰਜ਼ੀ ਟਾਂਡੇ ਧੋਪੇ ਸਿਲਾਈ ਵਗੈਰਾ ਕਰੋ, ਉਹ ਫਿਰ ਪੜ ਜਾਂਦਾ। ਇਸ ਤਰ੍ਹਾਂ ਕਈ ਵਾਰੀ ਸਾਡੇ ਅੰਦਰ ਐਸੇ ਰੋਗ ਪੈਦਾ ਹੁੰਦੇ ਆ ਜਿਨ੍ਹਾਂ ਨੂੰ ਸਮੇਂ ਨਾਲ ਨਾ ਤਾਂ ਜਾਣਿਆ ਪਛਾਣਿਆ ਗਿਆ ਨਾ ਇਲਾਜ ਹੋਇਆ, ਉਹ ਅੰਦਰ ਅੰਦਰ ਵੱਧਦੇ ਰਹੇ। ਉਹਨਾਂ ਨੇ ਸਾਡੇ ਸਰੀਰ ਨੂੰ ਜਰਜਰੀ ਭੂਤ ਕਰ ਦਿੱਤਾ। ਫਿਰ ਉੱਥੇ ਦਵਾਈ ਕੋਈ ਅਸਰ ਨਹੀਂ ਕਰ ਰਹੀ, ਡਾਕਟਰ ਵੀ ਕਹਿੰਦੇ ਲੈ ਜਾਓ ਵੀ ਹੁਣ ਹੱਥੋਂ ਬਾਹਰ ਹੈ। ਗਰਕੇ ਵੱਲੋਂ ਸਰੀਰਕ ਦੁੱਖਾਂ ਦਾ ਇਲਾਜ ਵੀ ਸੀਮਾ ਅੰਦਰ ਆ। ਕਈ ਵਾਰੀ ਉਸ ਸਥਿਤੀ 'ਤੇ ਪਹੁੰਚ ਜਾਂਦਾ, ਡਾਕਟਰ ਜਵਾਬ ਦੇ ਦਿੰਦੇ। ਇਸ ਤਰ੍ਹਾਂ ਬਾਣੀ ਦੇ ਦੁੱਖ ਆ, ਰਸਨਾ ਦੇ ਕੌੜਾ ਬੋਲਦਾ, ਫੁੱਕਾ ਬੋਲਦਾ, ਝੂਠ ਬੋਲਦਾ, ਕਿਸੇ ਨੂੰ ਝੂਠਾ ਦੋਸ਼ ਆਰੋਪਣ ਕਰਦਾ, ਤੁਹਮਤ ਲਾਉਂਦਾ, ਨਿੰਦਿਆ ਕਰਦਾ, ਇਹ ਰਸਨਾ ਨੂੰ ਰੋਗ ਚਿੰਬੜੇ ਹੋਏ ਸਰੀਰ ਕਰਕੇ, ਪੈਰਾਂ ਕਰਕੇ ਖੁਮਾਰਗ ਜਾਂਦਾ, ਹੱਥਾਂ ਨਾਲ ਚੋਰੀ ਕਰਦਾ, ਸਰੀਰ ਕਰਕੇ ਵਿਭਚਾਰ ਕਰਦਾ। ਇਹ ਸਰੀਰ ਦੇ ਇਸ ਤਰ੍ਹਾਂ ਵੀ ਮੰਨਦੇ ਆ, ਕਿਸੇ ਦਾ ਬੁਰਾ ਜਜ਼ਬਾ, ਬੁਰਾ ਸੋਚਦਾ ਔਰ ਨਫ਼ਰਤ ਕਰਦਾ, ਘਿਰਣਾ ਕਰਦਾ, ਈਰਖਾ ਕਰਦਾ, ਇਸ ਤਰ੍ਹਾਂ ਦੇ ਇਹ ਮਨ ਦੇ ਰੋਗ ਹੈਗੇ। ਹੁਣ ਇਹ ਜਿਹੜੇ ਰੋਗ ਹੈ ਇਹਨਾਂ ਦੇ ਪੈਦਾ ਹੋਣ ਦਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਪਰਮੇਸ਼ਰ ਦੇ ਨਾਮ ਨੂੰ ਭੁੱਲ ਗਿਆ, ਅਤੇ ਜਦੋਂ ਇਹ ਨਾਮ ਨਾਲ ਜੁੜਿਆ ਰਹਿੰਦਾ, ਇਹ ਨਾਮ ਜਿਹੜਾ ਆ ਉਹ ਸਾਡੇ ਮਨ ਦੀ ਅਵਸਥਾ ਨੂੰ ਬੈਲੈਂਸ ਵਿੱਚ ਸਮਾਨ ਅੰਤਰ ਰੱਖਦਾ, ਅਮਨ ਤ੍ਰਿਸ਼ਟਾ ਬਣ ਜਾਂਦਾ। ਭਜਨ ਵਾਲਾ ਬੰਦਾ ਜਿਹੜਾ ਆਤਮਾ ਗਿਆਨੀ ਹੈ, ਜਿਗਿਆਸੂ ਕਾਲ ਵਿੱਚ ਤੇ ਉਤਰਾਅ ਚੜਾਅ ਹੁੰਦਾ ਰਹਿੰਦਾ, ਅਤੇ ਜਦੋਂ ਆਤਮਾ ਗਿਆਨ ਹੋ ਜਾਂਦਾ ਫਿਰ ਉਤਰਾਅ ਚੜਾਅ ਜਾਂਦਾ, ਫਿਰ ਵਿਅਕਤੀ ਇੱਕ ਰਸ ਹੋ ਜਾਂਦੀ ਹੈ। ਅਤੇ ਜਦੋਂ ਸਮਨ ਦ੍ਰਿਸ਼ਟਾ ਬਣ ਜਾਂਦਾ ਅਤੇ ਉਹਦੇ ਅੰਦਰ ਫਿਰ ਕੋਈ ਦੁੱਖ ਕੋਈ ਕਿਸੇ ਤਰ੍ਹਾਂ ਦਾ ਕਲੇਸ਼ ਨਹੀਂ ਰਹਿੰਦਾ। ਜੇ ਕੋਈ ਸਰੀਰ ਕਿਸੇ ਪਰਾਰਬਧ ਰੂਪੀ ਕਰਮ ਨਾਲ ਕਸ਼ਟ ਆ ਗਿਆ ਜਾਂ ਕਿਸੇ ਜਨਮ ਦੁਆਰਾ, ਉਹਦੇ ਮਨ ਦਾ ਜਿਹੜਾ ਸੰਤੁਲਨ ਹੈ, ਬੁੱਧੀ ਦਾ, ਉਹ ਵਿਗੜਦਾ ਨਹੀਂ, ਉਹਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਆ ਇੰਦਰੀਆਂ ਦੇ ਤਲ ਤੋਂ, ਚਾਹੇ ਕਰਮ ਇੰਦਰੀਆਂ ਚਾਹੇ ਗਿਆਨ ਇੰਦਰੀਆਂ, ਮਨ ਬੁੱਧੀ ਦੇ ਤਲ ਤੋਂ ਉੱਪਰ ਉੱਠ ਕੇ ਉਹਦੀ ਵਿਅਕਤੀ ਅਨਾਤਮਾਕਾਰ ਨਹੀਂ ਆਤਮਾਕਾਰ ਬ੍ਰਹਮਾਕਾਰ ਹੋ ਜਾਂਦੀ। ਅਵਸਥਾ ਇੰਨੀ ਉੱਚੀ ਹੋ ਜਾਂਦੀ ਜਿਵੇਂ ਆਕਾਸ਼ ਤੇ ਧਰਤੀ ਦਾ ਜਿਹੜਾ ਮੱਧ ਹੈ, ਇਹਦੇ ਮੱਧ ਤੋਂ ਉੱਪਰ ਜਿਹੜੀ ਚੀਜ਼ ਚਲੇ ਜਾਂਦੀ ਹੈ ਉਹ ਵਿਗਿਆਨੀ ਲਾ ਕੇ ਪਿੰਡੀ ਝੇਡੇ ਦੀ ਉੱਥੇ ਭੂਮੀ ਜ਼ਰੂਰ ਖਰਾਬ ਹੋ ਜਾਊ। ਇਸੇ ਤਰ੍ਹਾਂ ਜਦੋਂ ਵਿਅਕਤੀ ਕਾਲ ਚੱਕਰ ਤੋਂ ਉੱਪਰ ਉੱਠ ਕੇ ਅਕਾਲ ਦੇ ਦੇਸ਼ ਵਿੱਚ ਚਲੇ ਜਾਂਦੀ ਹੈ, ਫਿਰ ਉਹਦੇ ਉੱਤੇ ਦੁਨੀਆਂ ਦਾ ਚਾਹੇ ਸਰੀਰਕ ਰੋਕਿਆ ਚਾਹੇ ਰਸਨਾ ਬਾਣੀ ਦਾ ਜਾਂ ਕੋਈ ਹੋਰ ਬਾਹਰੋਂ ਅੰਦਰੋਂ ਆਦੀ ਵਿਆਦੀ ਉਪਾਧੀ ਦਾ ਹੈ, ਗ੍ਰੰਥਾਂ ਵਾਲੇ ਉਹਨੂੰ ਅਧਿਆਤਮਕ ਅਧੀ ਪੂਜਾ ਦੀ ਦੈਵ ਕਹਿ ਦਿੰਦੇ ਆ। ਸਿੱਧੇ ਸ਼ਬਦਾਂ ਚ ਮਨਵਾਣੀ ਸਰੀਰ ਦੇ ਰੋਕਿਆ ਗੱਲ ਹੋ ਗਈ ਹੈ ਤੇ ਉਹ ਗ੍ਰੰਥਕਾਰਾਂ ਦੇ ਕੋਈ ਸ਼ਬਦ ਆਪਣੇ ਬੜੇ ਉੱਚੀ ਧਾਰਨਾ ਦੇ ਅੱਗੇ ਹੁੰਦੇ ਆ, ਗੱਲ ਹੋ ਗਈ ਹੁੰਦੀ ਹੈ। ਸੋ ਇਸ ਵਾਸਤੇ ਸਤਸੰਗ ਜੀ ਉਹਨਾਂ ਸਾਰੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਜਿਵੇਂ ਸ੍ਰੀ ਅਨੰਦ ਸਾਹਿਬ ਆਪਾਂ ਪੜ੍ਹਦੇ ਹਾਂ ਉਹਦਾ ਮਹਾਤਮਾ ਲਿਖਿਆ ਨਾ ਬਾਣੀ ਦਾ, ਦੁੱਖ ਸਰੀਰ ਦੇ ਜੰਮਣ ਵਾਲੇ, ਰੋਗ ਮਨ ਦੇ, ਹੰਕਾਰ ਆਦਿ, ਸੰਤਾਪ ਜਿਹੜੇ ਵਿਅਕਤੀ ਵਿੱਚ ਸੰਤਾਪ ਪੈਦਾ ਹੁੰਦੇ, ਚਿੰਤਾ ਇਸ ਤਰ੍ਹਾਂ ਦੇ ਹੈਂਜੀ, ਦੁੱਖ ਰੋਗ ਸੰਤਾਪ ਸਾਰੇ ਹੀ ਉਤਰ ਜਾਂਦੇ ਕਦੋਂ ਜਦੋਂ ਬਾਣੀ ਗਾਈ ਜਾਂਦੀ ਹੈ, ਪੜ੍ਹੀ ਜਾਂਦੀ ਹੈ, ਵਿਚਾਰੀ ਜਾਂਦੀ ਹੈ, ਗ੍ਰਹਿਣ ਕੀਤੀ ਜਾਂਦੀ ਹੈ। ਇਕੱਲਾ ਪਾਠ ਤੱਕ ਨਹੀਂ, ਪਾਠ ਵੀ ਕਰਨਾ, ਫਿਰ ਇਹਨੂੰ ਸਮਝਣਾ ਵੀ ਹੈ, ਵਿਚਾਰ ਕਰਨੀ ਹੈ ਬਾਣੀ ਦੁਆਰਾ ਆਪਣੇ ਮਨ ਦੀ, ਸਾਡਾ ਮਾਨਸਿਕ ਮੰਡਲ ਕਿੱਥੇ ਹੈ, ਬਾਣੀ ਤੱਕ ਅੱਗੇ ਵਿਚਾਰਵਾਨਾਂ ਦੀ ਵਿਚਾਰੀ ਹੋਈ, ਇਹਦੇ ਦੁਆਰਾ ਆਪਣੇ ਜੀਵਨ ਦੀ ਵਿਚਾਰ ਕਰਨੀ ਹੈ ਕਿ ਜੋ ਬਾਣੀ ਕਹਿੰਦੀ ਹੈ ਇਸ ਵਿਚਾਰ ਦੇ ਮੁਤਾਬਕ ਸਾਡਾ ਜੀਵਨ ਹੈ, ਇਹ ਕਮੀ ਹੈ ਜੋ ਬਾਣੀ ਤੋਂ ਸਿੱਧ ਲੈ ਕੇ ਫਿਰ ਵਿਅਰਥ ਕਰਨੀ ਹੈ। ਸੋ ਇਸ ਵਾਸਤੇ ਫਿਰ ਧਾਰਨ ਵੀ ਕਰਨੀ ਹੈ ਗੁਰੂ ਦੀ ਵਿਚਾਰ, ਅਤੇ ਜਦੋਂ ਧਾਰਨਾ ਧਿਆਨ ਹੋ ਜਾਵੇ, ਸਮਾਧੀ ਇਕਾਗਰਤਾ ਹੋ ਜਾਏਗੀ, ਬੇਨਿਜਾਨੰਦ ਵਿੱਚ ਲੀਨ ਹੋ ਜਾਏਗਾ, ਉਹ ਫਿਰ ਬ੍ਰਹਮ ਦੇਵਤਾ ਖੁਸ਼ ਹੋ ਜਾਏਗਾ, ਉਹਦੇ ਅੰਦਰ ਫਿਰ ਬੈਰੀ ਮਿੱਤਰ ਦਾ ਕੋਈ ਭਾਵ ਵੀ ਨਹੀਂ ਰਹੇਗਾ। ਉਹ ਕਹਿੰਦਾ ਉਹਦੇ ਹੁਕਮ ਜੇ ਹੋ ਰਿਹਾ ਉਹ ਦਵੰਦਾਵਾਦ ਤੋਂ ਮੁਕਤ ਹੋ ਜਾਂਦਾ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਜਿੰਨੇ ਲੋਕ ਕਿਹਾ ਹਰੀ ਪਰਮੇਸ਼ਰ ਦੇ ਨਾਮ ਨੂੰ ਭੁੱਲਣਾ ਤਿਆਗਣਾ ਆ ਰਹੇ, ਨਾਮ ਨਾ ਜਪਣ ਕਰਕੇ ਦੁੱਖ ਹੈ। ਕਈ ਹੁਣ ਪ੍ਰਸ਼ਨ ਕਰਦੇ ਹੈ ਅਸੀਂ ਨਾਮ ਜਪਦੇ ਸਾਨੂੰ ਦੁੱਖ ਹੈ, ਨਾਮ ਤੇ ਜਪਦੇ ਹਾਂ ਹਾਲੇ ਸਾਡੀ ਨਾਮੀ ਨਾ ਅਭੇਦਤਾ ਨਹੀਂ ਹੋਈ। ਜਿੰਨਾ ਚਿਰ ਕੋਈ ਸਫ਼ਰ ਵਿੱਚ ਹੈ ਮਨ ਨੂੰ ਸ਼ਾਂਤੀ ਨਹੀਂ ਨਾ, ਜਿਹੜਾ ਟਿਕਾਣੇ ਤੇ ਆ ਜਾਂਦਾ ਬੇਸ਼ਾਂਤੀ। ਇਸੇ ਤਰ੍ਹਾਂ ਨਾਮ ਤਾਂ ਜਪਦੇ ਹਾਂ, ਨਾਮ ਜਪਦੇ ਫਿਰ ਮੰਗਾਂ ਵੀ ਹੈਗੀਆਂ, ਬਜ਼ੁਰਗ ਦੀ, ਪੁੱਤ ਦੀ, ਮਾਇਆ ਦੀ, ਪਦਾਰਥਾਂ ਦੀ, ਕਈ ਤਾਂ ਬੜੀ ਆ, ਮੇਰਾ ਬੈਰੀ ਮਰ ਜਾਏ, ਮੇਰਾ ਉਹ ਹੋ ਜਾਏ, ਆਹ ਹੋ ਜਾਏ, ਬਹੁਤ ਤਰ੍ਹਾਂ ਦੀਆਂ ਹੈਗੀਆਂ। ਪਰ ਜਦੋਂ ਨਾਮ ਜਪਣਾ ਨਿਸ਼ਕਾਮ ਹੋ ਕੇ ਫਿਰ ਜਿਹੜੇ ਜੰਮਣ ਮਰਨ ਦਾ ਵੱਡਾ ਦੁੱਖ ਹੈ, ਬਾਕੀ ਤਾਂ ਥੋੜ੍ਹੇ ਥੋੜ੍ਹੇ ਆਉਂਦੇ ਜਾਂਦੇ ਰਹਿੰਦੇ ਆ, ਅਤੇ ਜਿਹੜਾ ਜੰਮਣ ਮਰ ਦਾ ਦੁੱਖ ਹੈ ਸਭ ਨੂੰ ਵੱਡਾ ਮੰਨਿਆ। ਇਹ ਦੁੱਖ ਕਹਿੰਦੇ ਕਿਉਂ ਮਿਲ ਰਿਹਾ ਜੰਮਣ ਮਰਨ ਦਾ? ਜੰਮਣ ਦਾ ਦੁੱਖ ਜਿਹੜੇ ਸਿਆਣੇ ਗ੍ਰੰਥਕਾਰ ਉਹਨੇ ਤਾਂ ਬਹੁਤ ਵੱਡੀ ਗੱਲ ਕੀਤੀ ਹੈ ਕਿ ਅਗੇ 10,000 ਪਿਛੂ ਡੰਗ ਮਾਰੇ ਅਤੇ ਜੰਮਣ ਵੇਲੇ ਇੰਨਾ ਦੁੱਖ ਹੈ, ਅਤੇ ਮਰਨ ਵੇਲੇ ਕਹਿੰਦੇ ਵੀ 60,000 ਪਿਛੂ ਡੰਗ ਮਾਰੇ। ਇਹਦਾ ਮਤਲਬ ਕਿ ਭਾਵ ਬਹੁਤ ਵੱਡਾ ਦੁੱਖ ਹੈ। ਇੱਕ ਪਿਛੂ ਕਹਿੰਦੇ ਡੰਗ ਮਾਰੇ ਉਹ ਪੱਥਰ ਵੀ ਸੰਖਿਆ ਬਣ ਜਾਂਦਾ, ਇੰਨੀ ਜ਼ਹਿਰ ਹੈ, ਅਤੇ ਮਤਲਬ ਕਿ ਉਹ ਬਹੁਤ ਵੱਡਾ ਦੁੱਖ। ਭਗਤ ਜੀ ਨੇ ਕਿਹਾ ਆਵਾਜ਼ ਦੁੱਖ ਗਾਵ ਹੈ, ਆਵਾਜ਼ ਜਿਹਨੇ ਬਚਿਆ ਹੀ ਨਹੀਂ ਜਾਂਦਾ ਉਹ ਦੁੱਖ ਕਿਹਾ, ਜੋ ਜਨਮ ਸਮੇਂ ਹੈ ਜੋ ਮਰਨ ਸਮੇਂ, ਇਸਤਰੀ ਦਾ ਵੀ ਜਨਮ ਦੂਜਾ, ਬਾਲਕ ਦਾ ਵੀ ਦੂਜਾ ਜਨਮ ਹੈ ਉਸ ਵੇਲੇ, ਕਈਆਂ ਨੂੰ ਮ੍ਰਿਤੂ ਆ ਵੀ ਜਾਂਦੀ ਹੈ। ਸੋ ਇਸ ਵਾਸਤੇ ਪਾਤਸ਼ਾਹ ਕਹਿੰਦੇ ਸਾਰੇ ਦੁੱਖ ਕਿਉਂ ਆ ਰਹੇ? ਹਰ ਕੇ ਨਾਮ ਬਿਨਾਂ ਦੁੱਖ, ਹਾਂਜੀ, ਹਰੀ ਪਰਮੇਸ਼ਰ ਦੇ ਨਾਮ ਨੂੰ ਭੁੱਲਣ ਕਰਕੇ ਇਹ ਸਾਰੇ ਦੁੱਖ ਜਿਹੜੇ ਇਹਨੂੰ ਮਿਲ ਰਹੇ, ਉਹਦੇ ਕਰਕੇ ਲੋਕ ਪਾਵੇ ਮੈਨੇ ਪਾ ਰਿਹਾ। ਜਿਸ ਤਰ੍ਹਾਂ ਇੱਕ ਨਟ ਬੋਲਟ ਦੀ ਚਾਬੀ ਜੁੜੀ ਹੈ, ਉਸੇ ਨਟ ਨੂੰ ਲੱਗਦੀ ਹੈ, ਉਹਨੂੰ ਫਸ ਰਹੀ ਹੈ, ਉਹਨੂੰ ਖੋਲਦੀ। ਇੱਕ ਚਾਬੀ ਹੁੰਦੀ ਹੈ ਮਾਸਟਰ ਚਾਬੀ, ਤੁਹਾਡੇ ਮਕੈਨਿਕ ਵੀ ਕਈ ਬੈਠੇ ਹੋਣੇ, ਮਾਸਟਰ ਚਾਬੀ ਕਹਿੰਦੇ ਨਾ, ਉਹ ਜੋ ਸਾਰੇ ਰੱਖਣੇ ਜਿਹੇ ਬਣੇ ਹੁੰਦੇ ਆ ਉਹ ਸਾਰੇ ਨਟਾਂ ਨੂੰ ਲੱਗ ਜਾਂਦੀ। ਇਸ ਤਰ੍ਹਾਂ ਸਾਰੇ ਦੁੱਖਾਂ ਦੀ ਇੱਕ ਤਾਂ ਦਵਾਈਆਂ ਨਾ ਜਾਂ ਕੋਈ ਮੰਤਰ ਜੰਤਰ ਤੰਤਰ, ਕਈ ਤਰ੍ਹਾਂ ਦੇ ਰੋਗਾਂ ਦੀ ਨਿਵਰਤੀ ਦੇ ਸਾਧਨ ਹੈ। ਸਭ ਤੋਂ ਪਹਿਲਾਂ ਸਾਡੇ ਜਿਹੜੇ ਰਿਸ਼ੀ ਹੈ ਉਹਨਾਂ ਨੇ ਇਲਾਜ ਮੰਤਰ ਦਾ ਲਿਖਿਆ, ਇਹ ਦੇਵਤਿਆਂ ਦਾ ਇਹ ਸਤੋਗੁਣੀ ਇਲਾਜ ਹੈ। ਦੂਸਰਾ ਨੰਬਰ ਦਵਾਈ ਬੂਟੀ ਔਸ਼ਧੀ ਦਾ ਇਹ ਮਨੁੱਖਾਂ ਦਾ ਰਜੋਗੁਣੀ ਹੈ। ਤੀਸਰੇ ਨੰਬਰ 'ਤੇ ਚੀਰ ਪਾੜ ਆ ਜਿਹਨੂੰ ਆਪਰੇਸ਼ਨ ਵਗੈਰਾ ਕਹਿੰਦੇ ਆ, ਇਹ ਸਾਰਾ ਗੰਦਾ ਮਵਾਦ ਕੱਢ ਕੇ ਬਟਾਂਕੇ ਛੰਕੇ ਲਾਏ ਦਵਾਈ ਦੋਈ ਉਹਦੇ ਨਾਲ ਮਲਮ ਪੱਟੀ ਵਗੈਰਾ ਜੋ ਵੀ ਹੈ ਇਹ ਸਾਧ ਸੰਗਤ ਜੀ ਤਮੋ ਗੁਣੀ ਇਲਾਜ ਹੈ। ਇਹ ਰਾਕਸ਼ਾਂ ਦਾ ਰਾਕਸ਼ਸ ਹਨ ਬੰਟੋ ਕਰਨ ਮੰਤਰ ਦਾ ਇਲਾਜ ਪਹਿਲਾਂ ਰਿਸ਼ੀਆਂ ਦੇ ਮੰਤਰਾਂ ਦੇ ਇਲਾਜ ਉਹ ਗ੍ਰੰਥਾਂ ਵਿੱਚ ਹੈ। ਅੱਜ ਵੀ ਜਮਾ ਕੇ ਦੇਖੇ ਹੈ ਉਹ ਬਹੁਤ ਕਾਮਯਾਬ ਹੈਗੇ। ਸੋ ਇਸ ਵਾਸਤੇ ਇਸੇ ਤਰ੍ਹਾਂ ਔਸ਼ਧੀਆਂ ਦੇ ਵੀ ਹੈ, ਇਸੇ ਤਰ੍ਹਾਂ ਆਪਣੇ ਈਰਪਾੜ ਵਗੈਰਾ ਇਹ ਵੀ ਚੱਜ ਲਾ ਰਿਹਾ। ਵਾਜਕਲ ਤਾਂ ਭਾਗਾਂ ਵਾਲਾ ਹੀ ਆ ਜਿਹੜਾ ਆਪਰੇਸ਼ਨ ਤੋਂ ਬਚਿਆ, ਨਹੀਂ ਤਾਂ ਡਾਕਟਰਾਂ ਦੀ ਮਾਰ ਥੱਲੇ ਆਏ ਜਾਂਦੇ ਆ। ਟੈਲੀਵਿਜ਼ਨ ਆਲੇ ਦਿਖਾਈ ਜਾਂਦੇ ਤੇ ਦੇਖੀ ਜਾ ਕੀ ਹੋ ਰਿਹਾ, ਠੀਕ ਹੈ। ਪਰ ਜੇ ਗੁਰੂ ਦੇ ਨਿਯਮਾਂ ਵਿੱਚ ਆ ਜਾਈਏ ਤੇ ਫਿਰ ਬਹੁਤ ਬਚਾਅ ਵੀ ਹੋ ਜਾਂਦਾ, ਮਾਰਾ ਕਿਰਪਾ ਵੀ ਕਰ ਦਿੰਦਾ। ਸੋ ਇਸ ਵਾਸਤੇ ਉਹ ਜਿਹੜੀ ਮਾਸਟਰ ਚਾਬੀ ਹੈ ਉਹ ਕੀ ਹੈ? ਉਹ ਹੈ ਸਰਬ ਰੋਗ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਨਾਮ। ਧੰਦਨ ਬਾਬਾ ਕਰਮ ਸਿੰਘ ਜੀ ਮਹਾਰਾਜ ਜੰਮੂ ਕਸ਼ਮੀਰ ਦਾ ਰਾਜਾ ਪ੍ਰਤਾਪ ਸਿੰਘ, ਉਹਨੂੰ ਭਗੰਦਰ ਦਾ ਰੋਗ ਹੋ ਗਿਆ। ਹੁਣ ਰਾਜਿਆਂ ਕੋਲ ਡਾਕਟਰਾਂ ਹਕੀਮਾਂ ਦੀ ਕੋਈ ਕਮੀ ਤਾਂ ਹੁੰਦੀ ਨਹੀਂ, ਚਲੋ ਗਰੀਬ ਤਾਂ ਗਈ ਗਈ ਸਾਧਨ ਨਹੀਂ ਜੁੜਦਾ, ਮੌਤ ਦੇ ਮੂੰਹ ਚਲੇ ਜਾਂਦਾ। ਵੱਡੇ ਲੋਕਾਂ ਕੋਲ ਤਾਂ ਸਾਰੇ ਸਾਧਨ ਹੁੰਦੇ, ਸਾਰੇ ਸਾਧਨ ਕਰਾਏ, ਕਿਤੇ ਆਰਾਮ ਨਹੀਂ ਆਇਆ। ਅਤੇ ਧੰਨ ਧੰਨ ਬਾਬਾ ਕਰਮ ਸਿੰਘ ਦਾ ਗੋਤੀ ਮਦਾਂ ਨਾਲ ਦੀ ਮਹਿਮਾ ਸੁਣੀ, ਉੱਥੇ ਆ ਗਿਆ, ਬੇਨਤੀ ਭੇਜੀ ਕਿ ਜੰਮੂ ਕਸ਼ਮੀਰ ਦਾ ਰਾਜਾ ਦਰਸ਼ਨ ਲਿਆ। ਮਹਾਂਪੁਰ ਕਹਿੰਦੇ ਸਾਡਾ ਰਾਜਾ ਨਾਲ ਕੀ ਪ੍ਰਯੋਜਨ ਹੈ, ਅਸੀਂ ਫਕੀਰ ਲੋਕ ਹਾਂ। ਕਹਿੰਦੇ ਮਹਾਰਾ ਰਾਜਾ ਬਣ ਕੇ ਹੀ ਦੁਖੀ ਹੈ, ਦੀਨ ਹੋ ਕੇ ਬੇਨਤੀ ਕਰਨ ਲਈ ਆਇਆ। ਸੰਗਤ ਨੇ ਬੇਨਤੀ ਕੀਤੀ, ਫਿਰ ਅਜਾਇਜ ਮਿਲੀ, ਬੇਨਤੀ ਕੀਤੀ ਮਹਾਰਾ ਪੁਰੰਦਰ ਦਾ ਰੋਗ ਹੈ, ਬੜੇ ਇਲਾਜ ਕੀਤੇ ਆ ਤੇ ਹੁਣ ਤਾਂ ਗੁਰੂ ਨਾਨਕ ਦਾ ਘਰ ਜਾਣ ਕੇ ਇੱਥੇ ਢਹਿ ਪਏ ਆ। ਮੇਲ ਲਿਓ ਦਿਆਲ ਢਹਿ ਪਏ ਦੁਆਰਿਆ ਰੱਖ ਲਿਓ ਦੀਨ ਦਿਆਲ, ਭਰਮਤ ਵੋ ਹਾਰਿਆ ਭਗਤ ਵਿਸਲ ਤਿਆਗਰ ਪਤਲ ਵੋ ਹਾਰਿਆ, ਤੁਦ ਮੈਂ ਨਾਨੀ ਕੋਈ ਦਿਨੇ ਮੋਏ ਸਾਰਿਆ ਕਰ ਗਿਆ ਲਿਓ ਦਿਆਲ ਸਾਗਰ ਸੰਸਾਰ। ਹੁਣ ਪ੍ਰਚਾਰ ਪ੍ਰਚਾਰ ਹੋ ਰਿਹਾ ਕਿ ਜਿਹੜੇ ਫੌਜ ਵਾਲੇ ਸੰਤ ਹੈ ਅੰਗਰੇਜ਼ਾਂ ਨੇ ਪੈਦਾ ਕੀਤੇ ਸੀ, ਉਹਨੇ ਕਦੀ ਸੋਚਿਆ ਨਹੀਂ ਕਿ ਧੰਨ ਧੰਨ ਬਾਬਾ ਕਰਮ ਸਿੰਘ ਦਾ ਜਨਮ ਬਾਬਾ ਸਾਹਿਬ ਨੇ ਬੇਦੀ ਦੇ ਵਚਨਾਂ ਨਾਲ ਹੋਇਆ। ਬੋਲੇ ਸਿੱਖ ਰਾਜ ਔਰ 1844 ਵਿੱਚ ਸਿੱਖ ਰਾਜ ਭਰਤੀ ਹੋਏ, 1852 ਵਿੱਚ ਸਿੱਖ ਰਾਜ ਆਪਣੀ ਫੁੱਟ ਨਾਲ ਗਿਆ। ਜਿੰਨੇ ਯੁੱਧ ਹੋਏ ਧਰਮ ਯੁੱਧ ਸਾਰਿਆਂ 'ਚ ਬਾਬਾ ਕਰਮ ਸਿੰਘ ਜੂਝੇ ਆ। ਗੱਜ ਕੇ ਬੋਲੋ, ਕੋਈ ਇਤਿਹਾਸ ਪੜ੍ਹਨਾ ਨਹੀਂ ਸੁਣਨਾ ਨਹੀਂ ਕਰਨਾ ਨਹੀਂ ਤੇ ਜੂ ਮੂੰਹ ਆਉਂਦਾ ਉਹੀ ਬਕੜਵਾਦ ਕਰੀ ਜਾਂਦੇ ਆ। ਸੋ ਸਾਧ ਸੰਗਤ ਜੀ, ਹੁਣ ਜੰਮੂ ਕਸ਼ਮੀਰ ਦਾ ਰਾਜਾ ਗੋਰਾ ਕਿਸਨੂੰ ਸੰਤ ਬਣਾ ਸਕਦਾ ਜਾਂ ਕੋਈ ਸਰਕਾਰ ਲੀਡਰ ਸੰਤ ਬਣਾ ਸਕਦਾ? ਸੰਤ ਬਣਾਉਂਦੀ ਹੈ ਗੁਰੂ ਸਾਹਿਬ ਦੀ ਬਾਣੀ। ਜੇ ਗੋਰਿਆਂ ਨੇ ਸੰਤ ਬਣਾਇਆ ਪਦਵੀ ਦੇ ਦਿੱਤੀ ਤੇ ਫਿਰ ਐਰੇ ਰਾਜੇ ਆ ਕੇ ਉਹਨਾਂ ਕੋਲ ਨਾ ਕਿਉਂ ਰਗੜ ਰਹੇ ਆ? ਪਦਵੀ ਤਾਂ ਕੋਈ ਦੇ ਦੂਗਾ ਕਿਸੇ ਨੂੰ ਸੰਤ ਦੀ? ਸੰਤ ਪਦਵੀ ਨਹੀਂ, ਸੰਤ ਪਦ ਬਖਸ਼ਿਸ਼ ਨਾ ਮਿਲਦਾ, ਨਿਰੰਕਾਰ ਦੀ ਕਿਰਪਾ ਨੂੰ। ਇਹਦਾ ਗੁਰਬਾਣੀ ਜਿਹੜੀ ਕਮਾਈ ਕਰਦਾ ਉਹਨੂੰ ਇਹ ਬਖਸ਼ਾਂ ਮਿਲਦੀਆਂ, ਗੁਰੂ ਦੀ ਕਸਵੱਟੀ ਤੇ ਪੂਰਾ ਉਤਰਦਾ। ਸੋ ਸਾਧ ਸੰਗਤ ਜੀ, ਹੁਣ ਉਹ ਰਾਜਾ ਆਇਆ, ਦੁਖੀ ਹੋਇਆ, ਰਾਜ ਸਵੇਰੇ ਘੁੰਮ ਘੁਮਾ ਕੇ ਤੇ ਮਹਾਂਪੁਰਖਾਂ ਨੂੰ ਕੀ ਗਿਆ? ਉਹ ਮਗ ਦਾ ਮਹੀਨਾ ਸੀ ਹਲਦੀ ਦਾ, ਕਹਿੰਦੇ ਰਾਜੇ ਨੂੰ ਕਹੋ ਕਿ ਪਹਿਲਾਂ ਇਹਦਾ ਇਸ਼ਨਾਨ ਕਰਾਓ 101 ਗਾਗਰ ਠੰਡੇ ਪਾਣੀ ਦੇ ਨਾਲ। ਇਸ਼ਨਾਨ ਤੋਂ ਬਾਅਦ ਇਹਨੂੰ ਫਿਰ ਮਿਸਰੀ ਪਾ ਕੇ ਦਹੀਂ ਖਿਲਾਉਣਾ ਤੇ ਚੰਦ ਦੀ ਚਾਨਣੀ 'ਚ ਰੱਖੀ ਹੋਈ ਮੂਲੀ ਖਿਲਾਉਣੀ। ਉਹ ਕਹਿੰਦੇ ਆ ਸਾਰੇ ਕੋ ਪਾਸੇ ਆ, ਇੰਨਾ ਹੀ ਮਰਿਆ ਤੇ ਤਾਂ ਵੀ ਮਰੂਗਾ, ਬਲਕਿ ਬੋਲੋ ਜਮੀਨਾ ਕੋ ਭਗਦਾ ਹੋਵੇ। ਹੁਣ ਜਿਹੜੇ ਪ੍ਰੇਮੀ ਉਹਦੀ ਪਾਤਕ ਦੇ ਅੱਗੇ ਆ, ਉਹ ਕਹਿੰਦੇ ਭਾਈ ਜੋ ਹੁਕਮ ਹੋ ਗਿਆ ਮੰਨੋ। ਰਾਜਾ ਵੀ ਪਹਿਲਾਂ ਤਾਂ ਝਿਜ ਕੇ ਵੀ ਆਹ ਕੀ ਹੋ ਗਿਆ, ਚੰਗਾ ਸੰਤ ਕੋ ਲਿਆ ਦਿਓ, ਚੰਗਾ ਬੜੀ ਲੱਗੇ ਦੇਣ, ਬੇਪਰਵਾਹ ਹੋ ਗਿਆ। ਤੇ ਜੇ ਹੁੰਦਾ ਅੰਗਰੇਜ਼ਾਂ ਦਾ ਬਣਾਇਆ ਤੇ ਬੇਬੋ ਦਾ ਰਾਜੇ ਦੇ ਮੂਹਰੇ ਪਹਿਲਾਂ ਪਾਉਂਦਾ ਫਿਰਦਾ, ਸਰਕਾਰੀ ਸੰਤ ਆਉਂਦਾ ਦਾ। ਇਹ ਸੰਤ ਸੀ ਬਖਸ਼ਿਸ਼ ਵਾਲਾ, ਭਾਈ ਦਇਆ ਸਿੰਘ ਜੀ ਟਕਸਾਲ ਦਾ ਸੇਵਾਦਾਰ ਸੀ, ਪੰਜਾਂ ਪੈਰਾਂ ਦੀ ਇਹ ਟਕਸਾਲ ਆ। ਸੋ ਸਾਧ ਸੰਗਤ ਜੀ, ਤੇ ਜਿਸ ਵੇਲੇ ਫਿਰ ਕਹਿੰਦੇ ਵੀ ਹੁਕਮ ਮੰਨੋ, ਹੁਣ ਹੁਕਮ ਮੰਨਿਆ ਹੋਇਆ ਪ੍ਰਵਾਨ ਦਾ ਰਾਜ ਮੇਰਾ ਮਹਿਲ ਪਾਏ ਸੀ, ਚੌਂਕੀ ਦੇ ਬਹਾਲ ਲਿਆ, ਬਸ ਲਾ ਲੈ, ਤੇ ਹੁਣ ਰਾਜਪੁਣ ਦਾ ਚੜਨਾ ਪੈਣਾ ਸੀ ਨਾ ਰਾਜ ਮਾਦਰ। ਤੇ ਜਿਸ ਵੇਲੇ ਫਿਰ ਕੀਤੀ ਗਾਗਰਾਂ ਠੰਡੇ ਜਲ ਦੀਆਂ ਪਾਈਆਂ, ਫਿਰ ਸਾਧ ਸਿੰਘ ਕਹਿੰਦਾ ਜੀ ਮੈਨੂੰ ਗਰਮੀ ਬਹੁਤ ਲੱਗਦੀ ਹੈ, ਦਹੀਂ ਦਿਓ ਮਿਸਰੀ ਪਾ ਕੇ। ਕਹਿੰਦੇ ਅੱਜ ਪੂਰੀਆਂ ਤਾਂ ਕਰ ਲੈਂਦੇ ਨੇ 101, ਤੇ ਹੁਣ ਤਾਂ 100 ਕਰਕੇ ਹੀ। ਤੇ ਮੂਲੀ ਖਾਣ ਨੂੰ ਮੰਗੀ ਤੇ ਸਾਰੇ ਰੋਗ ਦੀ ਨਿਵਰਤੀ ਹੋ ਗਈ। ਇਹ ਅੰਗਰੇਜ਼ਾਂ ਦੇ ਬਣਾਏ ਸੰਤ ਇਹੋ ਜਿਹਾ ਕੰਮ ਕਰਦੇ ਆ। ਅੱਜ ਰਾਜੇ ਨੇ ਪਿੰਡ ਹੈ ਲੁਧਿਆਣੇ ਜ਼ਿਲ੍ਹੇ 'ਚ, ਉੱਥੇ ਸੂਬੇਦਾਰ ਸੀ, ਤੇ ਬੱਚਾ ਨਾ ਸੁਣਦਾ, ਤੇ ਉਹਨਾਂ ਨੇ ਹੋਤੀ ਮਰਦਾਨ ਨੂੰ ਚਿੱਠੀ ਲਿਖ ਦਿੱਤੀ ਕਿ ਮਹਾਰਾਜ ਸਾਡੇ ਬੱਚਾ ਨੇ ਕਿਰਪਾ ਕਰੋ ਪੁੱਤਰ ਹੋਵੇ। ਜਦੋਂ ਲਿਫਾਫਾ ਖੋਲਿਆ, ਮਹਾਂਪੁਰਖ ਬੜੇ ਹੱਸੇ ਤੇ ਕਮਾਲ ਦੀ ਗੱਲ ਹੈ ਕਿ ਹੁਣ ਤਾਂ ਲੋਕ ਇੱਥੇ ਆ ਕੇ ਵੀ ਬੇਨਤੀ ਕਰਨ ਜੋਗੇ ਨਹੀਂ ਰਹਿ ਲੈ, ਤੇ ਚਿੱਠੀਆਂ ਨੇ ਪੁੱਤ ਮੰਗਦੇ। ਕਹਿੰਦੇ ਵੀ ਗੁਰੂ ਨਾਨਕ ਦਾ ਘਰ ਆ, ਕਾਹਨੂੰ ਨਿਰਾਸ਼ ਕਰਨਾ, ਚਿੱਠੀ ਲਿਖ ਦਿਓ, ਮਹਾਰਾਜ ਕਿਰਪਾ ਕਰੇਗਾ। ਉਹ ਡੇਟ ਮਹੀਨਾ ਦਿਨ ਵਾਰ ਲਿਖ ਕੇ ਭੇਜਦਾ। ਸਾਲ ਪਿੱਛੋਂ ਬੱਚਾ ਹੋਇਆ, ਹੁਣ ਉਹ ਭੈਣਾਂ ਚਾਰ ਸੀਆਂ, ਕੋਈ ਉੱਧਰ ਘੜੀਸੇ ਕੋਈ ਉੱਧਰ ਘਿਟੇ, ਮੇਰਾ ਵੀਰ ਹੈ ਕੋਈ ਲੱਤ ਖਿੱਚੇ ਕੋਈ ਬਾਂਹ ਖਿੱਚੇ, ਉਹ ਬੱਚੀਆਂ ਦੇ ਅੰਦਰ। ਉਹ ਹੁਣ ਕਹਿੰਦੇ ਚਲੋ ਮੱਥਾ ਟਕਾਉਣ ਜਾਈਏ, ਮੱਥਾ ਟਕਾਉਣ ਚਲਾ ਗਿਆ। ਜਿਸ ਵੇਲੇ ਗਏ ਤੇ ਕਹਿੰਦੇ ਮਹਾਰਾਜ ਵੀ ਅਸੀਂ ਲੁਧਿਆਣੇ ਜ਼ਿਲ੍ਹੇ ਤੋਂ ਆਏ ਹਾਂ, ਅਤੇ ਚਿੱਠੀ ਪਾਈ ਸੀ, ਆਪ ਜੀ ਨੇ ਜਵਾਬੀ ਉੱਤਰ ਦੇ ਦਿੱਤਾ ਕਿ ਮਹਾਰਾਜ ਗੁਰੂ ਨਾਨਕ ਕਿਰਪਾ ਗੁਰੂ ਭਲੀ ਕਰ ਸੀ, ਭਲਾ ਉਹ ਜਲ ਸੀ, ਉਹਦੇ ਪੁੱਠੋ ਵਾਲੀ ਬੋਲੀ ਸੀ, ਅਤੇ ਮਹਾਰਾਜ ਨੇ ਕਿਰਪਾ ਕੀਤੀ, ਮੱਥਾ ਟਕਾਉਣ ਆਏ ਹਾਂ। ਕਹਿੰਦੇ ਮਹਾਰਾਜ ਇਹ ਤਾਂ ਕਿਰਪਾ ਹੋ ਗਈ, ਅਤੇ ਹੁਣ ਭੈਣਾਂ ਇਹਦੀਆਂ ਤਿੰਨ ਹੋ ਰਿਹਾ, ਉਹ ਖਿੱਚਾ ਤੁਸੀਂ ਬਹੁਤ ਨਿਆਣੇ ਦੀ ਕਰਦੇ ਹਾਂ। ਕਹਿੰਦੇ ਚਲੋ ਗੁਰੂ ਨਾਨਕ ਤਿੰਨ ਹੋਰ ਜ਼ਰੂਰ ਆਪੋ ਆਪਣਾ ਖੜਾਈ ਜਾਣ, ਉਹਨਾਂ ਦੀ ਪੀੜ੍ਹੀ ਹਾਲੇ ਚੱਲਦੀ ਹੈ, ਉਹ ਸੰਗਤ ਸਾਡੇ ਕੋਲ ਆਉਂਦੀ ਹੈ। ਅਤੇ ਅੰਗਰੇਜ਼ਾਂ ਦੇ ਬਣਾਏ ਸੰਤ ਇਸ ਤਰ੍ਹਾਂ ਆਸ਼ੀਰਵਾਦਾਂ ਦੇ ਦੇਣਗੇ, ਐਵੇਂ ਛੋਟੇ ਮੂੰਹ ਨਾਲ ਬੜੀ ਬੜੀਆਂ ਗੱਲਾਂ ਕਰੀ ਜਾਣੀਆਂ, ਕਿਸੇ ਦੀ ਸੰਗਤ ਨਹੀਂ ਕਰਨੀ, ਕੋਈ ਇਤਿਹਾਸ ਨਹੀਂ ਪੜ੍ਹਨਾ, ਸੋਚਣਾ ਚਾਹੀਦਾ, ਲੋਕਾਂ ਨੂੰ ਨਿਸ਼ਾਦਰ ਕਰੀ ਜਾਣਾ, ਫਜ਼ੂਲ ਗੱਲਾਂ ਕਰ ਕਰਕੇ। ਸਤਿਗੁਰ ਸੱਚੇ ਪਾਤਸ਼ਾਹ ਅਠਾਰਾਂ ਸੌ 57 ਦਾ ਜਿਹੜੇ ਗਦਰ ਆਇਆ ਹਾਂਜੀ, ਅਤੇ ਮਹਾਂਪੁਰਖ 580 ਵੀ ਲਗਾਇਆ ਉੱਥੇ, ਅੰਗਰੇਜ਼ਾਂ ਨੇ ਆਪਣੀ ਦਹਿਸ਼ਤ ਪਾਉਣ ਲਈ ਲਗਾਤਾਰ ਲੁੱਟ ਦਾ ਹੁਕਮ ਦਿੱਤਾ ਫੌਜੀਆਂ ਨੇ, ਸਾਰੇ ਲੁੱਟ ਰਹੇ ਸੀ, ਮਾਲਾਮਾਲ ਹੋਈਏ। ਇੱਕ ਇਹ ਮਹਾਂਪੁਰਖ ਸੀ ਆਪਣੀ ਫੌਜ ਦੀ ਗਾਰਦ ਲੈ ਕੇ ਲੋਕਾਂ ਦੀਆਂ ਕੁੜੀਆਂ ਦੀ ਇੱਜ਼ਤ ਬਚਾ ਰਿਹਾ ਸੀ, ਅੱਗਾਂ ਭਜਾ ਰਿਹਾ ਸੀ ਭੂਰੀਆਂ ਦੀਆਂ ਬੁਕਲਾਂ ਮਾਰ ਮਾਰ ਕੇ। ਇੱਕ ਘਰ ਗਿਆ ਬਹੁਤ ਵੱਡਾ ਪਠਾਣਾ ਦਾ ਘਰ, ਉੱਥੇ ਬੰਦੂਕ ਲੈ ਕੇ ਮਹਾਰਾਜ ਆਪ ਖੜੇ, ਬਾਬਾ ਕਰਮ ਸਿੰਘ ਸਾਹਿਬ ਗਾਰਦ ਉਹਨਾਂ ਦੀ ਨਾਲ ਫੌਜੀ। ਉਹ ਪਠਾਣ ਦੇਖ ਕੇ ਲਾਲ ਪੀੜੀ ਆਖਾਂ ਮੇਰੇ ਘਰ ਨੂੰ ਪਾਉਣ ਖੜ, ਉੱਥੇ ਸਦਰ ਸੀ, ਲੜਕੀਆਂ ਪੜਦੇ ਸੀ। ਜਿਹੜੇ ਅੰਦਰ ਗਿਆ ਪੁੱਛਿਆ ਵੀ ਇੱਕ ਸਰਦਾਰ ਕਿਵੇਂ ਖੜੇ, ਕਹਿੰਦੇ ਇਹਨਾਂ ਦੀ ਕਿਰਪਾ ਨੇ ਇੱਜ਼ਤ ਬਖਸ਼ੀ, ਅਸੀਂ ਲਾਉਂਦੀਆਂ ਸੀ ਸਾਡੀ ਇੱਜ਼ਤ ਬਰਬਾਦ ਨਾ ਹੋ। ਉਹ ਫਿਰ ਸੋਨੇ ਦਾ ਥਾਲ ਸੋਨੇ ਦੀਆਂ ਮੋਹਰਾਂ ਨਾਲ ਭਰ ਕੇ ਲਿਆਇਆ ਹੀਰਿਆਂ ਨੂੰ, ਕਹਿੰਦੇ ਜੇ ਹੁੰਦਾ ਤਾਂ ਚੂਹੇ ਲੁੱਟਦੇ ਅਸੀਂ ਵੀ ਲੁੱਟ ਸਕਦੇ ਸੀ। ਉੱਥੇ ਫਿਰ ਸਲੋਕ ਪੜਿਆ ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਆਰਾਮ ਨਾਲ ਮੈਂ ਲੁੱਟ, ਫਿਰ ਪਾਛੇ ਫਿਰ ਸਮੇਂ ਵਿੱਚ ਪ੍ਰਾਣ ਜਾਣਗੇ ਸ਼ੂਰ। ਸਾਰੇ ਫੌਜੀਆਂ ਨੂੰ ਵੀ ਛੁੱਟੀ ਦਿੱਤੀ ਸਰਕਾਰ ਨੇ, ਲੋਕ ਆਏ ਫੌਜੀ ਮਾਲਾ ਮਾਲ, ਕਰਮੀ ਨਾਲ ਕੂਕੀ ਲਿਆ ਕੂਕੀ ਲਿਆ ਪਿੰਡ ਕੱਟੇ ਹੋ ਗਏ। ਕਹਿੰਦੇ ਮੈਂ ਜਿੰਦਾ ਆ ਗਿਆ, ਕਈ ਸ਼ਹੀਦ ਵੀ ਹੋ ਗਏ, ਕਈਆਂ ਦੇ ਅੰਗ ਭੰਗ ਹੋ ਗਏ ਜੁੱਧਾਂ ਵਿੱਚ, ਕਿ ਮੈਨੂੰ ਕਿਸੇ ਨੇ ਆਇਆ ਨੂੰ ਜੀਆ ਨਹੀਂ, ਉੱਥੋਂ ਉਹਨਾਂ ਦੇ ਮਨ ਜਿਉਂ ਬਰਾਗ ਹੋ ਗਿਆ, ਉਹ ਫਿਰ ਭਜਨ 'ਚ ਰਹਿਣ ਲੱਗ ਪਿਆ। 24 ਘੰਟੇ ਸਿਮਰਨ ਕਰਦੇ ਰਹਿਣਾ। ਇੱਕ ਦਿਨ ਉਹ ਡਿਊਟੀ 'ਤੇ ਗਏ ਨਾ, ਸਿਮਰਨ ਸਮਾਧੀ ਧਿਆਨ ਨਿਸ਼ਚਿਤ ਹੋ ਗਏ, ਦੇਸ਼ ਕਾਲ ਤੋਂ ਅਵਸਥਾ ਉੱਪਰ ਹੋ ਜਾਂਦੀ, ਤੁਸੀਂ ਕਰਕੇ ਦੇਖ ਲਓ। ਸਾਧ ਸੰਗਤ ਜੀ ਫਿਰ ਦਸਮ ਪਾਤਸ਼ਾਹ ਨੇ ਕਿਹਾ, ਇਹ ਤਾਂ ਮੇਰੇ ਆਰਾਧਨ 'ਚ ਲੱਗੇ। ਮਹਾਰਾਜ ਨੇ ਉਹਨਾਂ ਦਾ ਸਰੂਪ ਧਾਰ ਕੇ ਆਪ ਬੰਦੂਕ ਪੜ ਕੇ ਪਹਿਰਾ ਦਿੱਤਾ। ਤੇ ਜਿਸ ਵੇਲੇ ਗਿਆ ਕਿ ਸਾਹਿਬ ਹਾਜ਼ਰੀ, ਕਹਿੰਦੇ ਆ ਤੁਹਾਡੀ ਹਾਜ਼ਰੀ ਲੱਗੀ ਹੋਈ ਹੈ, ਮੈਂ ਆਪ ਹਾਜ਼ਰੀ ਲਾਈ, ਤੁਸੀਂ ਹਾਜ਼ਰ ਹੈ? ਕਹਿੰਦੇ ਮੈਂ ਤਾਂ ਆਇਆ ਨਹੀਂ। ਹਾਂਜੀ, ਉਸ ਵੇਲੇ ਕਹਿੰਦੇ ਮਹਾਰਾਜ ਦਸਮ ਪਾਤਸ਼ਾਹ ਪ੍ਰਭੂ ਆਪ ਪਹਿਰੇਦਾਰ ਹੋ ਗਏ। ਕਹਿੰਦੇ ਮੇਰਾ ਨਾਂ ਕੱਟ ਦਿਓ। ਕਹਿੰਦੇ ਤੁਹਾਡੀਆਂ ਡਿਊਟੀਆਂ ਵੀ ਨਾਂ ਨਹੀਂ ਕੱਢਣਾ। ਕਹਿੰਦੇ ਸਾਡਾ ਗੋਰਿਆ ਤੇਰੇ ਰਿਕਾਰਡ 'ਚ ਨਾਂ ਹੈ ਨਹੀਂ, ਉਹ ਮੇਰਠ ਛਾਉਣੀ ਵਿੱਚ ਸਾਰੇ ਕਾਗਜ਼ ਪਏ। ਅੱਜ ਵੀ ਬਾਬਾ ਕਰਮ ਸਿੰਘ ਦੇ ਨਾਂ 'ਤੇ ਫੌਜ ਚੱਲ ਰਹੀ ਹੈ, ਜਿੱਥੇ ਜਾਂਦੇ ਆ ਉਹਨਾਂ ਦੇ ਨਾਂ ਦਾ ਗੁਰਦੁਆਰਾ ਬਣਾਉਂਦੇ ਆ, ਔਰ ਜਿਹੜੇ ਉਹ ਜਕਾਰਾ ਛੱਡਦੇ ਆ, ਬੋਲ ਬਾਬਾ ਕਰਮ ਸਿੰਘ ਤੇਰੇ ਨਾਮ ਦੀ ਹੈ। ਹਾਲੇ ਵੀ ਫੌਜ ਉਹਨਾਂ ਦੇ ਨਾਂ 'ਤੇ ਚੱਲਦੀ ਹੈ। ਇਤਿਹਾਸ ਪੜ੍ਹੋ, ਅਸੀਂ ਉਹਨਾਂ ਫੌਜਾਂ 'ਚ ਜਾ ਕੇ ਮਿਲੇ ਹਾਂ, ਉਹਨਾਂ 'ਚ ਹਾਲੇ ਵੀ ਰਵਾਇਤ ਅੱਜ ਤੱਕ ਉਸ ਮਹਾਂਪੁਰਖ ਦੇ ਨਾਂ ਦੀ ਉਹਨਾਂ ਦੇ ਮਨਾਂ 'ਚ ਇੰਨੀ ਸ਼ਰਧਾ। ਇਸ ਕਰਕੇ ਗੁਰਮੁਖ ਪਿਆਰਿਓ, ਅੱਜ ਲੋਕਾਂ ਨੇ ਨਿੰਦਿਆ ਦਾ ਹੀ ਪੱਖ ਲੈ ਲਿਆ। ਉਹ ਜਿਵੇਂ ਕੋਈ ਰਾਜਾ ਸੀ, ਉਹ ਰਾਣੀ ਬੜੀ ਮਨਮੁੱਖ ਸੀ, ਉਹ ਸੰਤਾਂ ਕੋਲ ਲੈ ਕੇ ਗਿਆ, ਇਹਨੂੰ ਸਿੱਖਿਆ ਦਿਓ। ਉਹ ਸੰਤ ਕਹਿਣ ਲਿਆ, ਮੱਕੀ ਦਾ ਖੇਤ ਇੱਕ ਛੱਲੀ ਚੰਗੀ ਜਿਹੀ ਤੋੜ ਕੇ ਲਿਆ, ਉਹ ਆਹ ਨਹੀਂ ਚੰਗੀ, ਆਹ ਨਹੀਂ ਚੰਗੀ, ਸਾਰਾ ਖੇਤ ਲੰਘ ਗਈ। ਹਾਂਜੀ, ਬਸ ਕਹਿੰਦੇ ਤੇਰੀ ਉਮਰ ਵੀ ਐਵੇਂ ਲੰਘ ਜਾਣੀ, ਆਹ ਨਹੀਂ ਚੰਗਾ, ਆਹ ਨਹੀਂ ਚੰਗਾ ਕਰਦੇ ਉਮਰ ਬੀਤ ਜਾਣੀ ਆ, ਪੱਲੇ ਇਹਨਾਂ ਲੋਕਾਂ 'ਤੇ ਕੁਝ ਨਹੀਂ ਪੈਣਾ। ਸੰਸਾਰ 'ਤੇ ਸਾਰਾ ਕੁਛ ਬੁਰਾ ਹੀ, ਚੰਗਾ ਵੀ ਬਹੁਤ ਹੈ, ਪਰ ਇਹਨਾਂ ਲੋਕਾਂ ਨੇ ਬੁਰਾ ਹੀ ਦੇਖਣਾ ਸਿੱਖਿਆ, ਚੰਗਾ ਦੇਖਣਾ ਨਹੀਂ ਸਿੱਖਿਆ। ਸਤਿਗੁਰੂ ਸੱਚੇ ਪਾਤਸ਼ਾਹ ਸਮਤ ਦਿੰਦੇ ਆ, ਫਿਰ ਉਹ ਜਿਹੜੇ ਇਲਾਕੇ 'ਚ ਰਹੇ, ਤਾਲਵਾਨਾਂ ਦਾ ਇਲਾਕਾ, ਇਸ ਇਲਾਕੇ 'ਚ ਬੈਠੇ ਸੀ, ਔਰ ਸਾਰੇ ਹਿੰਦੂ ਸਿੱਖ ਉਹਨਾਂ ਦੀ ਸ਼ਰਨ ਸੀ, ਔਰ ਨਵਾਬ ਉੱਥੇ ਦਾ ਅਬਦੁਲ ਗਫਾਰ ਖਾਂ ਮਹਾਂਪੁਰਖਾਂ ਦਾ ਸਾਧਕ ਸੀ, ਔਰ ਉਸ ਨਵਾਬ ਦੀ ਕਿਰਪਾ ਨਾਲ ਹਾਲੇ ਵੀ ਉੱਥੇ ਸਿੱਖ ਦੇ ਹਿੰਦੂ ਬੈਠੇ ਹਨ। ਪਾਕਿਸਤਾਨ ਬਣਿਆ, ਸਾਰੇ ਆ ਗਏ, ਉਹਨੇ ਜਾਣ ਨਹੀਂ ਦਿੱਤੇ। ਅਸੀਂ ਆ ਯਾਤਰਾ 'ਚ ਉੱਥੇ ਗਏ ਹਾਂ, ਮਹਾਂਪੁਰਖਾਂ ਦੇ ਸਥਾਨ 'ਤੇ ਵੀ ਨਮਸਕਾਰ ਕਰਨ, ਨਵਾਬ ਸਾਹਿਬ ਦੇ ਘਰ ਗਏ ਹਾਂ, ਉਹਨਾਂ ਦੇ ਨੌਕਰਾਂ ਨੇ ਹੱਥਾਂ 'ਤੇ ਚੁੱਕ ਲਿਆ। ਅੱਜ ਵੀ ਉਹਨਾਂ ਦੇ ਮਨ 'ਚ ਇੰਨੀ ਸ਼ਰਧਾ, ਔਰ ਆਪਣੇ ਸ਼ਹਿਰ ਦੇ ਵਿੱਚ ਗੁਰਦੁਆਰਾ ਬਣਵਾਇਆ ਨਵਾਬ ਸਾਹਿਬ ਨੇ, ਔਰ 500 ਏਕੜ ਜ਼ਮੀਨ ਛੱਡੀ ਹੋਈ ਸੀ ਡੇਰੇ ਨੂੰ, ਕਿ ਆਹ ਸਾਰਾ ਮਹਾਰਾਜ ਤੁਹਾਡੀ ਵਿਰਾਸਤ ਹੈ, ਜਿੱਥੇ ਮਰਜ਼ੀ ਮਹਾਂਪੁਰਖਾਂ ਦੇ ਜੀਵਨ ਪੜ੍ਹ ਕੇ ਦੇਖੀਏ, ਫਿਰ ਪਤਾ ਲੱਗਦਾ ਕਿ ਉਹਨਾਂ ਲੋਕਾਂ ਦੀਆਂ ਕਮਾਈਆਂ ਕਿੰਨੀਆਂ ਕੀਤੀਆਂ, ਅਤੇ ਜਿਹਨੀ ਚੀਚੀ ਉਂਗਲ ਨੂੰ ਖੂਨ ਲਾਇਆ ਉਹ ਵੱਡੇ ਬਣੇ ਫਿਰਦੇ। ਉਹ ਸਿੱਖ ਰਾਜ ਦੇ 4 ਜੰਗਾਂ ਵਿੱਚ ਸ਼ਾਮਲ ਹੋਏ, ਅਤੇ ਬਾਬਾ ਵੀਰ ਸਿੰਘ ਇਸੇ ਸੰਪਰਦਾ ਦੇ ਖਾਲਸਾ ਰਾਜ ਬਚਾਉਣ ਲਈ 13,000 ਸਿਪਾਹੀ ਸ਼ਹੀਦ ਹੋਇਆ। ਬਾਬਾ ਮਹਾਰਾਜ ਸਿੰਘ ਇਹ ਖਾਲਸਾ ਰਾਜ ਬਚਾਉਣ ਸਿੰਘਾਪੁਰ ਦੀਆਂ ਕਾਲ ਕੋਠੜੀਆਂ 1856 ਦੇ ਸ਼ਹੀਦ ਹੋਇਆ, ਅਤੇ 57 ਦੇ ਗਦਰ ਬਾਅਦ 'ਚ ਹੋਏ। ਸੋ ਕਹਿਣ ਤੋਂ ਭਾਵ ਮਹਾਂਪੁਰਖਾਂ ਦੇ ਜੀਵਨ ਪੜ੍ਹੋ ਕਿ ਕਿੰਨੀਆਂ ਕਿੰਨੀਆਂ ਕਮਾਈਆਂ ਕੀਤੀਆਂ ਉਹਨਾਂ ਦੇ ਜੀਵਨ, ਜਿਹੜੇ ਕਿ ਫੌਜ ਵਿੱਚ ਸੰਤ ਹੋਏ ਹੈ। ਕੋਈ ਸਰਕਾਰ ਸੰਤ ਬਣਾ ਸਕਦੀ ਕਿਸੇ ਨੂੰ? ਸੰਤ ਬਣਾਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਿਹਨੀ ਦੀ ਕਮਾਈ ਕੀਤੀ ਹੈ ਉਹ ਸੰਤ ਬਣਦਾ। ਜੇ ਇਹਨਾਂ ਦਾ ਬਣਾਇਆ ਸੰਤ ਬਣ ਜਾਏ, ਫਿਰ ਤਾਂ ਸਰਕਾਰਾਂ ਜਿਹਨੂੰ ਮਰਜ਼ੀ ਸੰਤ ਬਣਾ ਲੈਣ। ਅਤੇ ਉੱਥੇ ਇੰਡੀਆ 'ਚ ਉਹ ਸੰਤ ਬਣਾਉਣ ਗਏ, ਅਤੇ ਉਹਨਾਂ ਨੇ ਆਪਣੇ ਧਰਮ 'ਚ ਹੁਣ ਤੀ ਕਿੰਨੇ ਕੁ ਸੰਤ ਪੈਦਾ ਕੀਤੇ ਹੈ, ਸਾਰੀ ਦੁਨੀਆਂ 'ਚ ਉਹਨਾਂ ਦਾ ਰਾਜ ਸੀ। ਫਿਰ ਬਾਬਾ ਅਤਰ ਸਿੰਘ ਮਹਾਰਾਜ ਮਸਤ ਹੋਣ ਵਾਲੇ, ਜਿਸ ਵੇਲੇ ਜਾਰਜ ਪੰਜਵ ਇੰਡੀਆ ਗਿਆ, ਜਾਰਜ ਪੰਜਵ ਜਿਹਦੇ ਰਾਜ ਸੂਰਜ ਨਹੀਂ ਸੀ ਪੁੱਗਦਾ, ਅਤੇ ਮਹਾਰਾਜਾ ਪਟਿਆਲਾ ਨਾਭਾ ਵਾਲੀ ਬੇਨਤੀ ਕਰਕੇ ਲੱਗਾ, 365 ਰਾਜਾ ਬੈਠੇ ਆ, ਸਾਰੇ ਉੱਠ ਕੇ ਖੜੇ ਸਵਾਗਤ ਲਈ, ਮਹਾਂਪੁਰਖ ਬੈਠੇ ਰਹੇ। ਕਹਿਣ ਲੱਗੇ, ਕਹਿੰਦੇ ਸਿੱਖਾਂ ਦੇ ਪਾਦਰੀ ਹੈ, ਉਹਨੇ ਹੈਡ ਲਾ ਕੇ ਸਲੂਟ ਕੀਤਾ, ਕਹਿੰਦੇ ਤਾਂ ਸਾਡੇ ਜੀਸਾ ਜੀ ਹੈ। ਫਿਰ ਜਲੂਸ ਨੇ ਕਰਨਾ ਸੀ, ਮਹਾਂਪੁਰਖਾਂ ਨੇ ਹਾਥੀ ਮੰਗਵਾਇਆ, ਗੁਰੂ ਗ੍ਰੰਥ ਪ੍ਰਕਾਸ਼ ਕੀਤੇ, ਆਪ ਤਾਬਿਆ ਬੈਠੇ, ਜਿਹੜੇ ਤਾਜਪੋਸ਼ੀ ਹੋਏ ਹੈ। ਉਸ ਨੇ ਫਿਰ ਮਹਾਰਾਜ ਨੂੰ ਨੋਟ ਮੱਥਾ ਟੇਕਿਆ, ਉਹ ਨੋਟ ਸਾਡੇ ਕੋਲ ਮੌਜੂਦ ਹੈ, ਜਿਹੜਾ ਜਾਰਜ ਪੰਜਵ ਨੇ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤ ਨੇ ਮੱਥਾ ਟੇਕਿਆ। ਉਹ ਨੋਟ ਸਾਡੇ ਕੋਲ ਮੌਜੂਦ ਹੈ, ਸੁਲਤਾਨਪੁਰ ਜਦ ਮਰਜ਼ੀ ਦਰਸ਼ਨ ਕਰ ਸਕਦੇ ਹਾਂ। ਸਾਧ ਸੰਗਤ ਜੀ ਫਿਰ ਸ਼ਬਦ ਕੀਰਤਨ ਹੋਇਆ ਤੇ ਸ਼ਬਦ ਪੜਿਆ ਕੋ ਹਰ ਸਮਾਨੇ ਰਾਜਾ ਤੇ ਭੂਪਤ ਸਭ ਗਿਰਸ ਕਰਕੇ ਝੂਠੇ ਕਰ ਦਵਾਜਾ ਤੇ ਮਹਾਰਾਜਾ ਨੂੰ ਬੇਨਤੀ ਕੀਤੀ ਮਹਾਰਾਜ ਇਹ ਕਿਹੜਾ ਸ਼ਬਦ ਪੜਿਆ ਤੇ ਪਟਿਆਲੀਏ ਰਾਜੇ ਜਾਂ ਨਾਭੇ ਵਾਲੇ ਨੇ ਟਰਾਂਸਲੇਟ ਕਰਕੇ ਅੰਗਰੇਜ਼ੀ ਦੱਸਿਆ। ਉਸਨੇ ਕਿਹਾ ਵਾਕਿਆ ਇਹ ਰਾਜ ਦਾ ਚਾਰ ਦੰਦਾ ਉਸ ਅਕਾਲ ਪੁਰਖ ਦਾ ਰਾਜ ਸਦਾ ਰਹਿੰਦਾ। ਫਿਰ ਕਾਸ਼ੀ ਦੇ ਵਿੱਚ ਵਿਸ਼ਵਵਿਦਿਆਲਾ ਸੰਸਕ੍ਰਿਤ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਾ ਸੀ ਕਿ ਹਿੰਦੂ ਮਤ ਦੇ ਬੜੇ ਬੜੇ ਮਠਾਂ ਧੀਸ਼ ਨਹੀਂ ਹੈ, ਮੰਡਲੇਸ਼ਰ ਨਹੀਂ ਹੈਗੇ, ਸ਼ੰਕਰਾਚਾਰਜ ਨੇ। ਉਸ ਵੇਲੇ ਮਦਨ ਮੋਹਨ ਮਾਲਵੀਆ ਜਿਹੜਾ ਸੀ ਨਾ ਆਰੀਆ ਸਮਾਜਾਂ ਦਾ ਲੀਡਰ, ਉਹਨੇ ਕਿਹਾ ਕਿਹੜਾ ਸੰਤ? ਫਿਰ ਬਾਬਾ ਅਤਰ ਸਿੰਘ ਮਹਾਰਾਜ ਦੇ ਨਿਗਾਹ ਗਏ, ਉਹਨਾਂ ਨੂੰ ਬੇਨਤੀ ਥੋੜ੍ਹੀ ਤੇਜਾ ਸਿੰਘ ਡਬਲਮੇ ਦੁਆਰਾ ਕੀਤੀ। ਉੱਥੇ ਮਹਾਰਾਜ ਗਏ, ਅਖੰਡ ਪਾਠ ਸਾਹਿਬ ਹੋਇਆ, ਭੋਗ ਪਿਆ, ਕੀਰਤਨ ਹੋਇਆ, ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਸੋਨੇ ਦੀਆਂ ਇੱਟਾਂ ਤੇ ਸੰਤ ਮਹਾਰਾਜ ਨੇ ਪੰਜਾਂ ਪਿਆਰਿਆਂ ਦੁਆਰਾ ਕਾਸ਼ੀ ਵਿੱਚ ਜਿਹੜਾ ਸੰਸਕ੍ਰਿਤ ਦਾ ਵਿਸ਼ਵਵਿਦਿਆਲਾ ਉਹਦਾ ਨੀਂਹ ਪੱਥਰ ਰੱਖਿਆ। ਤੇ ਗੱਲਾਂ ਅੱਜ ਉਹ ਕਰਦੇ ਆਪ ਦੇ ਗੁਰੂ ਪਰਖਾਣੀ ਤੇ ਨਿੰਦੇ ਜੇ ਗੰਗਾ ਆਨੀ। ਮਹਾਂਪੁਰਖਾਂ ਦਾ ਇਤਿਹਾਸ ਪੜ੍ਹੋ, ਉਹਨਾਂ ਲੋਕਾਂ ਦੀਆਂ ਕਮਾਈਆਂ ਕੀ ਹੈ। 125 ਜਪਜੀ ਸਾਹਿਬ ਕਲੋਹੇ ਰਾਵਲ ਪਿੰਡੀ ਤਪੱਸਿਆ ਕੀਤੀ ਹੈ, ਬਲੂਣੀ ਸਬਜ਼ੀ ਇੱਕ ਕੌਲੀ ਖਾ ਕੇ। ਉਹ ਪੋਥੀਆਂ ਸਾਡੇ ਕੋਲ ਮੌਜੂਦ ਹੈ ਸਾਂਝੀਆਂ, ਜਿਹਨਾਂ ਦੇ ਇੱਕ ਚੌਂਕੜੇ ਉਹਨਾਂ ਨੇ ਮਹਾਰਾਜ ਦਾ ਪਾਠ ਕਰਕੇ ਉੱਠਿਆ। ਇਸ ਕਰਕੇ ਮਹਾਂਪੁਰਖਾਂ ਦੀ ਜਿਹੜੀ ਕਮਾਈ ਆ ਉਹਨਾਂ ਦਾ ਆਪਣਾ ਸਥਾਨ ਹੈ। ਜੇ ਕੋਈ ਬਗੜਬਾਜ਼ ਕਰਦਾ ਉਹਨਾਂ ਦੀ ਸ਼ਖਸੀਅਤ ਨੂੰ ਕੀ ਘਟਾ ਸਕਦਾ? ਚੰਦ ਨੂੰ ਥੁੱਕੇਗਾ ਆਪਣੇ ਤੇ ਬਹਿੰਦਾ, ਆਕਾਸ਼ ਨੂੰ ਤੀਰ ਮਾਰੂਗਾ ਆਕਾਸ਼ ਬਹਿਨੋ ਹੋ ਜੂ, ਅੱਗੇ ਉਹ ਬੇਦੜ ਹੈ, ਅੱਗੇ ਉਹ ਆਦਮ ਹੈ, ਬਾਜੇਦੜ ਜਾਨ ਉਹ ਬਹੁਣ ਵਾਲੇ ਨੂੰ ਪਊਗਾ। ਧੂੜ ਸਿੱਟੋਗੇ ਚੰਦ ਨੂੰ ਆਪਣੇ ਮੂੰਹ ਤੇ ਪੈਣੀ। ਜਿਹੜੇ ਮਹਾਂਪੁਰਖਾਂ ਦੀ ਨਿੰਦਿਆ ਕਰਦੇ ਆ ਉਹ ਧੂੜ ਉਹਨਾਂ ਦੇ ਮੂੰਹ ਤੇ ਪੈਂਦੀ, ਉਹਨਾਂ ਦਾ ਕੁਛ ਨਹੀਂ ਵਿਗੜਦਾ, ਉਹਦਾ ਜਿੱਥੇ ਪਹੁੰਚਣਾ ਪਹੁੰਚਦਾ। ਫਿਰ 1927-28 ਵਿੱਚ ਚਲੇ ਗਿਆ। ਅਸੀਂ ਦੇਖੋ ਜਿਹੜੇ ਹੋ ਚੁੱਕੇ ਉਹਨਾਂ ਨੇ ਬਖਸ਼ਦੇ। ਮੈਂ ਇਹਨਾਂ ਨੂੰ ਕਹਿੰਦਾ ਕਿ ਤੁਹਾਡਾ ਕੋਈ ਜ਼ਮੀਨ ਦਾ ਬੰਨਾ ਰਲਿਆ, ਪਟਵਾਰੀ ਗਦਾਵਰ ਲਾਇਆ ਉਹ ਕਢਾ ਦਈਏ, ਕੋਈ ਬੈਂਕ ਬੈਲੈਂਸ ਦਾ ਝਗੜਾ ਉਹ ਤੁਹਾਡਾ ਕੱਢ ਦਈਏ, ਆਸੇ ਪਾਸੇ ਗੱਲਾਂ ਕਰਨ ਦਾ ਕੀ ਫਾਇਦਾ? ਜੇ ਤਾਂ ਉਹਨਾਂ ਨੂੰ ਕੋਈ ਵਾਦ ਵਿਵਾਦ ਹੈ, ਭਾਈ ਉਹਨੀ ਜ਼ਮੀਨ ਲੱਭੀ ਸੀ ਤੁਹਾਡਾ ਕੀਤਾ ਸੀ ਤੇ ਫਿਰ ਕਢਾ ਦਈਏ ਬੰਨਾ ਲਿਆ ਕੇ ਪਟਵਾਰੀ ਨੂੰ, ਜਿਹਨਾਂ ਨੇ ਆਪਣਾ ਕੋਈ ਮਤਲਬ ਨਹੀਂ, ਕੋਈ ਮਿਹਨਤ ਨਹੀਂ। ਇਸ ਤਰ੍ਹਾਂ ਆਲੋਚਨਾ ਕਰਦੇ ਆ ਜਿਹਨਾਂ ਨੇ ਗੁਰੂ ਘਰ ਪੰਥ ਦੀ ਸੇਵਾ ਨਿਗਰ ਤੌਰ ਤੇ ਕੀਤੀ। ਮਹਾਰਾਜ ਰਣਜੀਤ ਸਿੰਘ ਤੋਂ ਬਾਅਦ 1 ਕਰੋੜ ਸਿੱਖ ਤੋਂ 20 ਲੱਖ ਸਿੱਖ ਰਹਿ ਗਏ ਸੀ। ਇਹ ਅਕਾਲ ਪੁਰਖ ਨੇ ਸ਼ਖਸੀਅਤਾਂ ਭੇਜੀਆਂ ਜਿਹਨਾਂ ਨੇ ਥਾਂ ਥਾਂ ਸਿੱਖੀ ਦਾ ਪ੍ਰਚਾਰ ਕਰਕੇ ਸਿੱਖੀ ਫੇਰ ਸਰਸਬਜ਼ ਕੀਤੀ ਸੀ। ਇਹਨਾਂ ਸ਼ਖਸੀਅਤਾਂ ਨੇ ਬਾਬਾ ਆਨੰਦ ਪੁੱਛਣ ਵਾਲੇ ਧੰਦਨ, ਬਾਬਾ ਕਰਮ ਸਿੰਘ, ਬਾਬਾ ਮਹਾਰਾਜ ਸਿੰਘ, ਬਾਬਾ ਵੀਰ ਸਿੰਘ, ਇਹ ਸ਼ਖਸੀਅਤਾਂ ਸ੍ਰੀ ਮਾਨ ਸੰਗਵਾ ਸੁੰਦਰ ਭਿੰਡਰਾਂ ਵਾਲੇ ਮਹਾਂਪੁਰਖ, ਬਾਬਾ ਤਰਨ ਰੇਰੂ ਸਾਹਿਬ ਵਾਲੇ, ਇਹ ਗੱਲਾਂ ਕਰਦੇ ਸਟੇਜਾਂ ਤੇ ਬਹਿ ਕੇ ਸਾਡੇ ਸਾਧ ਹਲ ਵੀ ਆਪ ਪਾਉਂਦੇ ਰਹੇ। ਬਾਬਾ ਅਤਰ ਸਿੰਘ ਮਹਾਰਾਜ ਨੂੰ ਬਾਬਾ ਕਰਮ ਸਿੰਘ ਦੇ ਸਥਾਨ ਦੀ ਸੇਵਾ, ਕਹਿੰਦੇ ਮਹਾਰਾਜ ਮੇਰੇ ਗੋਖੇ ਦੀ ਤਲਾਈ ਨੂੰ ਪ੍ਰੀਤ ਨੇ ਵਜਾਏ ਤੇ ਹਲ ਵਾਹ ਕੇ ਗੁਰੂ ਨਾਨਕ ਦਾ ਲੰਗਰ ਚਲਾਉਣਾ, ਔਰ ਸਾਰੀ ਜ਼ਿੰਦਗੀ ਹਲ ਪਾਉਂਦੇ ਰਹੇ। ਅਸੰਤ ਨਸਲਪੁਰ ਵਾਲਿਆਂ ਕੋਲ ਅਸੀਂ ਜਾਂਦੇ ਰਹੇ, ਘਰੇ ਆਪ ਹਲ ਪਾਉਂਦੇ ਸੀ, ਘਰ ਦੇ ਅੰਦਰ ਲੰਗਰ ਚਲਾਉਂਦੇ ਸੀ, ਸਾਡੇ ਡੇਰੇ ਸਾਰੇ ਖੇਤੀ ਆਪ ਕਰਦੇ। ਇਹ ਕਹਿੰਦੇ ਧਰਮ ਦੀ ਵਿਹਲੜ ਖਾਂਦੇ ਹੈ, ਕਿਆ ਫੌਜ ਵਾਲੇ ਤੁਹਾਡਾ ਕਿਹੜਾ ਹਾਲ ਪਾਉਂਦੇ ਹੈ? ਫੌਜ ਨੂੰ ਅਸੀਂ ਤੁਹਾਨੂੰ ਲੁੱਟ ਕੇ ਲੈ ਜਾਂਦੇ ਰਵਾਣੇ। ਡਾਕਟਰ ਵੀ ਤਕੜੀ ਨਹੀਂ ਬੋਲਦੇ, ਡਾਕਟਰਾਂ ਨੂੰ ਤੁਸੀਂ ਬਿਮਾਰ ਹੋਵੋਗੇ ਤੰਦਰੁਸਤ ਹੋਣਗੇ ਕਿਵੇਂ ਦਿਹਾੜੀਆਂ ਲਾਉਂਗੇ? ਫਿਰ ਉਸ ਤੋਂ ਬਾਅਦ ਪੁਲਿਸ ਵਾਲੇ ਨਾ ਹੋਣ, ਅੰਤਰਰਾਸ਼ਟਰੀ ਤੋਰ ਅੱਗੇ ਤੁਹਾਡਾ ਕਮਾਇਆ ਵੀ ਲੁੱਟ ਕੇ ਲੈ ਜਾਣਗੇ। ਫਿਰ ਸਾਧੂ ਵਿਦਵਾਨ ਨਾ ਹੋਣ, ਤੁਹਾਨੂੰ ਬੁਰਾਈ ਨਾ ਚੁਣ, ਨਸ਼ੇ ਪੱਤੇ ਕਮਾਇਆ ਧਨ ਵੀ ਫਜ਼ੂਲ ਕੰਮਾਂ ਚ ਰੁੜ ਜੂਗਾ। ਹਰ ਇੱਕ ਦੀ ਆਪਣੀ ਧਰਮ ਦੀ ਕਿਰਤ ਹੁੰਦੀ ਹੈ ਜਿੱਥੇ ਕੋਈ ਹੈਗਾ। ਇਸ ਕਰਕੇ ਸਾਧ ਸੰਗਤ ਜੀ ਸਾਧੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਰਥ ਦਿੰਦੇ। ਇਹ ਗੱਲਾਂ ਕਿਉਂ ਕਰਦੇ ਹੈ? ਆਪਣੇ ਬਲੇ ਨਾਮ ਤੇ ਹੈ ਨੀ। ਫਿਰ ਉਹ ਗੱਲਾਂ ਜਦੋਂ ਨਾਮ ਨਾਲ ਸੁਰਤੀ ਵਿਅਕਤੀ ਜੁੜ ਜਾਂਦੀ ਹੈ ਉਹ ਫਿਰ ਨਾਮ ਜਪਣ ਵਾਲਿਆਂ ਦਾ ਸਤਿਕਾਰ ਕਰਦਾ। ਸ਼ਰਾਬੀਆਂ ਕਬਾਬੀਆਂ ਨੇ ਜਾਫੀਆਂ ਪਾ ਪਾ ਫਿਰਦੇ ਆ, ਸੋਫਿਆਂ ਤੇ ਬਹਿ ਬਹਿ ਕੇ ਹੇੜ ਹੇੜ ਕਰਕੇ ਗੰਦ ਪਿਲ ਖਾਂਦੇ ਆ, ਕੁੱਤੇ ਪੇਲੇ ਪੁੱਛੜ ਕੇ ਕੀ ਫਿਰਦੇ ਆ, ਪਰ ਜਿਹੜੇ ਬੰਦਗੀ ਵਾਲੇ ਉਹਨਾਂ ਦੀ ਅਸੀਂ ਦਿਆ ਕਰਦੇ ਹਾਂ। ਕਿਉਂਕਿ ਖੋਟੇ ਕੋ ਖਰਾ ਕਹੇ ਖਰਾ ਸਾਧਨਾ ਜਾਣਾ, ਅੰਧੇ ਕਾਰੋਂ ਪਾਲਤੂ ਕਲੀ ਕਾਲ ਬਡਾਣੇ ਕਲਯੁਗ ਦੇ ਲੱਛਣ। ਇਲਤ ਦਾ ਨਾਮ ਚੌਧਰੀ। ਇਸ ਕਰਕੇ ਸਾਨੂੰ ਐਸੀ ਵਿਪਰੀਤ ਬੁੱਧੀ ਹੋਈ ਹੋਈ ਹੈ, ਜਿਹਨਾਂ ਮਹਾਂਪੁਰਖਾਂ ਨੇ ਸਾਡੀ ਕੌਮ ਇੱਕ ਸਿੱਖੀ ਦੇ ਬਾਗ ਨੂੰ ਸਰ ਸਬਜ਼ ਰੱਖਿਆ, ਅੱਜ ਉਹਨਾਂ ਦੀ ਆਲੋਚਨਾ ਕਰਨੀ ਸ਼ੁਰੂ ਕਰਤੀ। ਜਿਹੜੀਆਂ ਟਕਸਾਲਾਂ ਸੰਪਰਦਾਵਾਂ ਚੱਲੀਆਂ ਆ ਰਹੀਆਂ, ਜਿਹਨਾਂ ਨੂੰ ਹੁਣ ਤੱਕ ਵਿਰਸਾ ਸੰਭਾਲਦੇ ਸੰਭਾਲ ਰਹੇ ਆ ਗੁਰੂ ਗ੍ਰੰਥ ਸਾਹਿਬ ਮੰਗਲ ਬਦ ਰਹੇ ਸੀ। ਜੇ ਪਿੱਛੇ ਸੰਤ ਸਮਾਜ ਨਾ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਇਸ ਰੂਪ ਤੋਂ ਦਰਸ਼ਨ ਨਹੀਂ ਸੀ ਹੋਣੇ। ਪੁੱਤੇ ਜਾ ਹੁਣ ਦਸੌੜੀ ਹੈ, ਬੀਬੀ ਨਰਿੰਦਰ ਕੌਰ ਨੇ ਕੋਰਸ ਨਾਮ ਦੀਆਂ ਪੋਥੀਆਂ ਬਣਾਤਾ ਸੀ, ਤੇ ਮਗਰ ਜਿਹੜਾ ਮਹਾਂਪੁਰਖਾਂ ਦਾ ਸਮਾਜ ਖੜਾ ਨਾ ਉਹਦੀ ਦੇਣਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਸਮਾਧਨ ਦੇ ਕਿੰਨੇ ਦੁੱਖ ਪੈਦਾ ਹੋ ਰਹੇ, ਕਸ਼ਟ ਹੋ ਰਿਹਾ ਕੌਮ ਵਿੱਚ, ਕਿੰਨਾ ਵਾਦ ਵਿਵਾਦ ਛਿੜਿਆ ਜਾ ਰਿਹਾ, ਇਹ ਨਾਮ ਦੀ ਘਾਟ ਹੈ। ਜਿਹੜਾ ਨਾਮ ਜਪਣ ਵਾਲਾ ਉਹਦੀ ਤਾਂ ਦ੍ਰਿਸ਼ਟੀ ਇੰਨੀ ਮਾਨ ਬਣ ਜਾਂਦੀ ਹੈ, ਕਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮੰਨਾ ਹੰਡਾਏ, ਬੇਹੀ ਰੋਗ ਨਾ ਲੱਗੀ ਪੱਲੇ, ਸਭ ਕੁਛ ਪਾਏ ਪੀਰਾ, ਆਪਣ ਬੁਰਾ ਮਿਟਾਵੇ ਤਾਂ ਹੁਣ ਬੁਰਾ ਨਿਗਤ ਨਹੀਂ ਆਲੂ, ਤਾਂ ਵਾਸਤੇ ਬਹੁਤ ਉੱਚੀ ਹੋ ਜਾਂਦੀ ਹੈ। ਇਹ ਗੱਲਾਂ ਬਾਤਾਂ ਤਾਂ ਉਹੀ ਲੋਕ ਕਰਦੇ ਹਨ ਜਿਹਨਾਂ ਦੇ ਪੱਲੇ ਕੁਛ ਨਹੀਂ, ਪਾਤਸ਼ਾਹ ਕਿਰਪਾ ਕਰਕੇ ਸਮਤ ਦਿੰਦੇ ਹਨ।
ਭਗਤ ਬਿਨਾ ਸਹਸਾ ਰਹਿ ਚੁੱਕਾ,
ਜਿੰਨਾ ਇਹ ਭਗਤੀ ਸ਼ਰਧਾ ਵਾਲਾ ਭਗਤ ਨਹੀਂ ਆਉਂਦਾ ਤੇ ਗੁਰੂ ਦੀ ਸ਼ਰਨ ਜੀ ਆਉਂਦਾ, ਮਨ ਦੇ ਜਿਹੜੇ ਸੰਸੇ ਪ੍ਰਮਾਣ ਗਾਤਿਆ ਪਰਮੇਹ ਗਾਤਿਆ ਪਰਜੇ ਹਨ, ਇਹ ਨਿਵਿਰਤ ਨਹੀਂ ਹੁੰਦੇ ਹਨ। ਸੰਸਿਆ ਦੀ ਨਿਵਿਰਤੀ ਕਰਕੇ ਵਿਅਕਤੀ ਨੂੰ ਆਤਮਾਕਾਰ ਬਣਾਉਣਾ, ਇਸਦਾ ਭੇਦ ਜਿਹੜਾ ਰਾਜ ਆ ਪੂਰਾ ਗੁਰੂ ਦੱਸਦਾ। ਜਾਉ ਤੋਂ ਬਖਸ਼ੇ ਹੋਏ ਜਿਹੜੇ ਮਹਾਂਪੁਰਖ ਆ ਇਹਨਾਂ ਨੁਕਤਿਆਂ ਨੂੰ ਸਮਝਾਉਂਦੇ ਹਨ। ਇਸਲਾਮ ਦੇ ਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ।
ਕੀ
ਹੋਇਆ ਜੇ ਤੀਰਥਾਂ ਦੀ ਯਾਤਰਾ ਵੀ ਕਰ ਲਈ, ਵਰਤ ਆਦਿ ਵੀ ਰੱਖ ਲਿਆ,
ਰਾਮ ਸਰਨ ਨਹੀਂ ਆਵੇ,
ਬਾਕੀ ਜਿੰਨੇ ਮਰਜ਼ੀ ਪੁੰਨ ਕਰਮ ਕਰ ਲਿਆ ਜਾਣ, ਰਮੇ ਹੋਏ ਰਾਮ ਰਮੰਤੀ ਰਾਮਾ, ਜੋ ਵਿਆਪਕ ਪਰਮੇਸ਼ਰ ਹੈ ਜੀ ਉਹਦੀ ਸ਼ਰਨ ਵਿੱਚ ਨਹੀਂ ਆਉਂਦਾ ਹੈ।
ਜੋਗ ਜਗ ਨਿਸਫਲ ਤੇ ਮਨੋ,
ਚਾਹੇ ਜੋਗ ਕਰ ਲਿਆ ਜਗ ਕਰ ਲਿਆ ਸਾਰੇ ਦੇ ਸਾਰੇ ਨਿਸਫਲ ਮਨੋ, ਜਿਵੇਂ ਏਕਾ ਨਾ ਲਾਈਏ ਨਾ ਸਿਵਰਿਆਂ ਦੀ ਕੋਈ ਗੱਲ ਜੀ ਉਹਦੀ ਕੀਮਤ ਨਹੀਂ, ਏਕਾ ਲੱਗ ਜਾਏ ਤੇ ਸਿਵਰੇ ਦੀ ਕੀਮਤ ਬਣ ਜਾਂਦੀ ਹੈ। ਇਹ ਜਿੰਨੇ ਵੀ ਕਰਮ ਆ ਜੇ ਤਾਂ ਨਾਲ ਨਾਮ ਜਪੀਏ ਇਹਦਾ ਵੀ ਬਰਕਤ ਵਾਲੇ ਬਣ ਜਾਂਦੇ ਆ, ਜੇ ਨਾਮ ਨਾ ਜਪੀਏ ਤੇ ਸਿਫਰਿਆਂ ਦੀ ਨਿਆਏ ਆ। ਇਸ ਕਰਕੇ ਹਜ਼ੂਰ ਪਾਤਸ਼ਾਹ ਸਮਤ ਦਿੰਦੇ ਹਨ,
ਜੋ ਪ੍ਰਭ ਜਸ ਬਿਸਰਾਵੇ,
ਜਿਹੜਾ ਪ੍ਰਭੂ ਦੇ ਜਸ ਮਹਿਮਾ ਵਡਿਆਈ ਨੂੰ ਭਲਾ ਦਿੰਦਾ। ਹੁਣ ਇੰਦਿਆ ਚੁੰਦੀ ਚੁਗਲੀ ਦਾ ਜ਼ਿਆਦਾ ਕਰਦੇ, ਪ੍ਰਭੂ ਦਾ ਜਸ ਘੱਟ ਕਰਦੇ, ਉਹਦਾ ਨਹੀਂ ਕਰਦੇ। ਹੁਣ ਇਹਨੂੰ ਪੁੱਛੋ ਵੀ ਸੰਗ ਕਰੀਏ ਕੀ ਸੀ, ਚੋਰਾਂ ਦੀ ਕਰੀਏ, ਡਾਕੂਆਂ ਦੀ ਕਰੀਏ, ਬਦਮਾਸ਼ਾਂ ਦੀ ਕਰੀਏ, ਜੇ ਨਾਮ ਜਪਣ ਵਾਲਾ ਦੀ ਨਹੀਂ ਕਰਨ। ਸਾਰਾ ਇਹ ਨਹੀਂ ਹੈ ਕਿ ਸਾਰਾ ਕੁਝ ਬੁਰਾ ਹੈ, ਇਹ ਜਿੱਦਣ ਦਾ ਸੰਸਾਰ ਹੀ ਇਉਂ ਚੱਲੀ ਜਾਂਦਾ ਨੈਗੇਟਿਵ ਪੋਜੀਟਿਵ, ਅਸੰਤ ਵੀ ਹੈਗੇ ਸੰਤ ਵੀ ਹੈਗੇ ਆ, ਇਹ ਵੀ ਸਾਰੇ ਅਸੰਤ ਹੀ ਹੋ ਗਏ, ਸੰਤ ਵੀ ਹੈਗੇ ਮਹਾਂਪੁਰਖ ਵੀ ਹੈਗੇ। ਅਸੀਂ ਸਮਾਜ ਵਿੱਚ ਰਹਿੰਦੇ, ਸਾਡੇ ਜੋ ਉੱਥੇ ਦੋ ਡਾਕਟਰ ਆ ਉਹਨਾਂ ਦੇ ਲੜਕੇ ਨੂੰ ਪੀਲੀਆ ਹੋ ਗਿਆ, ਸਾਰੇ ਪੰਜਾਬ ਦੇ ਡਾਕਟਰਾਂ ਨੂੰ ਘੁੰਮੇ ਘੁਮਾਏ, ਆਪ ਵੀ ਡਾਕਟਰ ਆ, ਇਹ ਆ ਵੱਡਾ ਤਾਂ ਚੰਡੀਗੜ੍ਹ ਜਾਂ ਕੀ ਨਾਮ ਉਹਦਾ ਪੀ ਜੀ ਆਈ ਜਿਹੜਾ ਉੱਥੇ ਲੱਗਾ, 25 ਲੱਖ ਰੁਪਇਆ ਲਵਾਤਾ, ਕਹਿੰਦੇ 45 ਲੱਖ ਲੱਗੇਗਾ ਤੇ ਗਰੰਟੀ ਕਰੇ, ਇੱਕੋ ਇੱਕ ਬੱਚਾ ਉਹਨਾਂ ਦਾ ਬਹੁ ਪੇ ਚਾਚਾ ਵੀ ਡਾਕਟਰ ਹੈ, ਉਹ ਕਹਿੰਦੇ ਹੁਣ ਬਚਣਾ ਤਾਂ ਨਹੀਂ, ਪੈਸੇ ਇੰਨੇ ਪੰਡਾਂ ਕਿੱਥੋਂ ਦੇਈਏ, ਉਹ ਚੁੱਕ ਕੇ ਲੈ ਉੱਥੇ ਆ ਗਿਆ। ਤੇ ਸਾਡੇ ਕੋਈ ਪਿਆਰ ਵਾਲੇ ਮਹਾਂਪੁਰਖ ਹੈਗੇ ਦਾਸੀ ਮਹਾਂਪੁਰਖ, ਤੇ ਮੈਂ ਕਿਹਾ ਉੱਥੇ ਚਲੇ ਜਾਓ, ਮਹਾਰਾਜ ਕਿਰਪਾ ਕਰੇਗਾ, ਉਹ ਸੰਤਾਂ ਨੇ ਨੁਕਸਾ ਲਿਖਿਆ ਮੈਨੂੰ ਚੀਜ਼ਾਂ ਲਿਆ ਦਿਓ, 62,000 ਰੁਪਇਆ ਲੱਗੂਗਾ ਅਜੇ ਬੇਦੀਆਂ ਦੋਈਆਂ, ਕਹਿੰਦੇ ਗਰੰਟੀ, ਕਹਿੰਦੇ 25 ਲੱਖ ਤੇ 45 ਦਿੱਤੀ ਸਾਤੋਂ ਗਰੰਟੀ 62,000 ਦੀ ਮੰਗੀ ਜਾਂਦੇ, ਤੇ ਮੈਂ ਤਾਂ ਕੋਈ ਲੈਣਾ ਦੇਣਾ ਨਹੀਂ, ਮੈਨੂੰ ਚੀਜ਼ਾਂ ਲਿਆ ਮੈਂ ਤਾਂ ਬਣਾ ਕੇ ਦਵਾਈ ਲੈਣੀ ਹੈ। ਹੈਂਜੀ ਉਹ ਦਵਾਈ ਲਿਆਉਂਦੀ, ਉਹ ਕਹਿੰਦੇ ਵੀ ਆਹ ਦਵਾਈ ਠੀਕ ਨਹੀਂ ਦੁਬਾਰਾ ਲਿਆਓ, ਉਹ ਦਵਾਈ ਤਿਆਰ ਕੀਤੀ, ਹੁਣ ਉਹ ਮੁੰਡਾ ਘੋੜਿਆ ਹੈਗਾ। ਅਸੀਂ ਸੰਤ ਸਮਾਜ ਰਹਿੰਦੇ ਹਾਂ, ਹਾਲੇ ਵੀ ਇਹਨਾਂ ਵਿੱਚ ਬੜਬੜੀਆਂ ਸ਼ਖਸੀਅਤਾਂ ਬੈਠੀਆਂ, ਆਯੁਰਵੇਦ ਦੇ, ਜੋਤਿਸ਼ ਦੇ, ਵੇਦਾਂਤ ਦੇ, ਗੁਰਬਾਣੀ ਦੇ ਵਿਦਵਾਨ ਬਹੁਤ ਬੈਠੇ, ਪਰੇ ਤੇ ਪਰੇ ਹੈਗੇ, ਅਧਿਆਤਮਵਾਦੀ ਵੀ ਹੈਗੇ, ਮਹਾਂਪੁਰਸ਼ਾਂ ਦੀਆਂ ਸੇਵਾ ਲੱਗੀਆਂ ਹੋਈਆਂ। ਉਹ ਕਹਿਣ ਤੋਂ ਭਾਵ ਹੁਣ ਉਹ ਜਿਹੜੇ ਬੰਦੇ ਆ ਉਹ ਹੁਣ ਰੋਜ਼ਾਨਾ ਜਾਂਦੇ ਆ। ਸਾਡਾ ਹੀ ਮੁੰਡਾ ਵਿਚਾਰ ਤੋਂ ਕਹਿੰਦੇ ਅਸੀਂ ਨਹੀਂ ਬਚਾਇਆ, ਬਚਾਉਣਾ ਤਾਂ ਮਾਲਕ ਹੀ ਹੈ, ਹੈ ਸਾਨੂੰ ਜਿੰਨੀ ਬੁੱਧੀ ਦਿੱਤੀ ਉਹਦੇ ਮੁਤਾਬਕ ਸੇਵਾ ਨਿਭਾ ਦਿੱਤੀ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਜਿਹੜਾ ਸੰਤ ਸਮਾਜ ਆ, ਬੁੱਧ ਮੰਗਲ ਮੈਂ ਸੰਤ ਸਮਾਜੂ ਜੋ ਜੰਗ ਜੰਗਮ ਤੀਰਥ ਰਾ, ਇੱਕ ਜੜ ਤੀਰਥ ਹੈ ਉੱਥੇ ਜਾਊਂਗੇ, ਫਿਰ ਇਹ ਜੰਗਮ ਤੀਰਥ ਹੈ, ਫਿਰ ਤੁਰ ਕੇ ਸਮਾਜ ਨੂੰ ਸੁਸ਼ਿਕਸ਼ਿਤ ਕਰਦੇ। ਸੋ ਇਸ ਕਰਕੇ ਗੁਰੂ ਮਹਾਰਾਜ ਕਿਰਪਾ ਕਰਦੇ ਆ, ਜਾਂ ਤਾਂ ਉਹ ਆਪ ਸੰਸਿਆਂ ਦੇ ਵਿਅਕਤੀ, ਜਾਂ ਫਿਰ ਗੁਰੂ ਜਾਂ ਗੁਰੂ ਦੇ ਪਿਆਰਿਆਂ ਤੋਂ ਰੱਬ ਦੇ ਮਿਲਣ ਦਾ ਭੇਦ ਜਿਹੜਾ ਰਾਜ ਪ੍ਰਾਪਤ ਹੁੰਦਾ ਹੈ। ਤੀਰਥ ਕਰ ਲਓ, ਵਰਤ ਕਰ ਲਓ, ਜਗ ਕਰ ਲਓ, ਯੋਗ ਕਰ ਲਓ, ਜਿਹਨਾਂ ਚਿਰ ਨਾਮ ਦੀ ਕਮਾਈ ਨਹੀਂ ਅਧੂਰਾ, ਜੇ ਨਾਲ ਨਾਮ ਜਪਿਆ ਜਾਏ ਇਹਨਾਂ ਦੀ ਬਰਕਤ ਪੈ ਜਾਂਦੀ ਹੈ।
ਮਾਨ ਮੋਹ ਦੋਨੋਂ ਕੋ ਪਰ ਹਰੇ,
ਇੱਕ ਮਾਨ ਤੇ ਦੂਜਾ ਮੋਹ, ਮੋਹ ਦੇ ਅਧੀਨ ਹੋਏ ਤੇ ਧਰਾਸ਼ਟਰ ਨੇ ਪਾਂਡਵਾਂ ਦਾ ਹੱਕ ਖੋਇਆ। ਕ੍ਰਿਸ਼ਨ ਮਰ ਵੀ ਜਾਂਦੇ ਰਹੇ, ਬਿਦੂ ਜੀ ਵੀ ਸਮਝਾਉਂਦੇ, ਕਹਿੰਦੇ ਸਮਝਣਾ ਮੈਂ ਨਹੀਂ ਹੈ ਕਿ ਮੇਰੇ ਪੁੱਤ ਜਿਹੜੇ ਕੁਕਰਮੇ ਆ, ਪਰ ਮੋਹ ਨਹੀਂ ਛੱਡਦਾ। ਉਹ ਕਹਿੰਦੇ ਜੇ ਮੋਹ ਤਿਆਗ ਦੇਵੇ ਨਾ ਸਾਰਾ ਕੁਝ ਬਚ ਜਾਊਗਾ, ਪਰ ਮੋਹ ਤਿਆਗਿਆ ਨਹੀਂ, 18 ਕੁਣੀਆਂ ਕੱਪ ਗਈਆਂ। ਤੇ ਮਾਨ, ਦੁਰਯੋਧਨ ਮਾਨੀ ਬਹੁਤ ਸੀ, ਜਿਹੜੇ ਤੁਰਿਆ ਨਾ ਦਿੱਲੀ ਤੋਂ, ਬਾਰ ਹੈ ਗੋਜਨ ਛਤਰ ਚਲਤ ਦੇਹੀ ਗਿਰਜਨ, ਉਹ ਯੋਜਨ ਹੁੰਦਾ ਚਾਰ ਕੋ ਦਾ, 12 ਚੌਕ ਨਹੀਂ ਬਣ ਗਏ, 48 ਦਿੱਲੀ ਤੋਂ ਸਿੱਧਾ 48 ਕੋ ਆ ਕੁਰਸ਼ੇਤਰ ਦਾ ਜਿੱਥੇ ਜੰਗ ਹੋਇਆ, ਇੰਨਾ ਮਾਨੀ ਉੱਥੇ ਛਤਰ ਝੁਲ ਰਿਹਾ ਉਹਦੇ ਤੋਂ। ਦਸਮ ਪਾਤਸ਼ਾਹ ਵੀ ਦੱਸਦੇ ਦਮ ਨੇ ਦੁਰਯੋਧਨ ਸੇ ਮਾਨਧਾਰੀ, ਬਹੁਤ ਮਾਨੀ ਸੀ। ਤੇ ਬਾਅਦ ਵਿੱਚ ਉਹ ਮਾਨੀ ਹੁਣ ਕ੍ਰਿਸ਼ਨ ਮਹਾਰਾਜ ਆਏ, ਹੰਕਾਰੀ ਇੰਨਾ ਮਾਨੀ ਤਬੇਲੇ ਚ ਜਾਗਦੇ ਆਸਤੀ ਦੇ ਭਰਮ ਬੈ ਭੂਲਾ, ਸ਼੍ਰੀ ਭਗਵਾਨ ਨਾ ਜਾਣਿਆ, ਸ਼੍ਰੀ ਭਗਵਾਨ ਨੂੰ ਨੀ ਜਾਣਿਆ, ਉਹਨਾਂ ਦੀ ਲਿਦ ਸੁੰਗਤ ਆ ਰਿਹਾ ਜਾ ਕੇ, ਹੈ ਤੁਮਰੋ ਦੁੱਧ ਦੇ ਕੋ ਪਾਨੋ, ਸੋ ਅੰਮ੍ਰਿਤ ਕਰ ਮੈਂ ਮਾਨਿਆ, ਗੁਣ ਗਾਵਤ ਰਹਿਣ ਬਿਆਨੀ ਵਾਲੇ ਸ਼ਬਦ ਲਿਖੇ ਹੈ। ਤੇ ਬਾਅਦ ਚ ਦੇਖ ਲਓ ਫਿਰ ਕੀ ਹਾਲ ਹੋਈ ਉਹਦੀ, ਗਿਰ ਜਾਣ ਉਹਦਾ ਮਾਸ ਕਰਦਾ ਜਾਂ ਬੱਜਰ ਦਾ ਜੀ ਗਿਰ ਜਾਣ ਨਾ ਖਾਧਾ, ਇਹ ਗੁਰਬਾਣੀ ਦੇ ਦ੍ਰਿਸ਼ਟਾਂਤ ਪ੍ਰਮਾਣ ਹੈ ਮਾਨੀ ਦੀ। ਇਹ ਹਾਲਤ ਵਿੱਚ ਧਰਤਰਾਸ਼ਟਰ ਵੇਦਾਂ ਮਹਾਰਾਜ ਆਖਦਾ, ਇਹ ਪਾਂਡਵ ਤੇਰੇ ਪੁੱਤਰ ਆ, ਤੇਰੇ ਹੁਕਮ ਚ ਰਹਿਣਗੇ, ਤੂੰ ਮੰਨਿਆ ਨੀ ਪਰ ਚਲੇ ਗਿਆ ਉੱਥੇ ਸਪਤ ਰੋਜ਼, ਉਧਰ ਚਲੇ ਗਿਆ, ਮਗਰ ਬਿਦੇ ਜੀ ਸਮਝਾਉਣ ਗਏ ਨਹੀਂ ਮੁੜਿਆ, ਮਹਾਰਾਜ ਵੀ ਗਏ, ਅੱਗ ਲੱਗੇ ਜੰਗਲ ਨੂੰ, ਬਿਦੇ ਵੱਲ ਨੂੰ। ਇਹ ਮੋਹ ਤੇ ਮਾਣ ਦੇ ਪ੍ਰਸੰਗ ਜਿਹੜੇ ਆ, ਇਹਨਾਂ ਨੇ ਕਿੱਥੇ ਤੱਕ ਪਹੁੰਚਾਇਆ, ਸੀਤਾ ਦਾ ਮੋਹ ਕੀਤਾ ਤੇ ਰਾਵਣ ਦੀ ਦੁਰਦਸ਼ਾ ਕੀ ਹੋਈ ਹੈ, ਮਾਨ ਇੰਨਾ ਹੰਕਾਰੀ ਸੀ ਝੁਕਿਆ ਨਹੀਂ। ਫਕੀਰ ਕਹਿੰਦੇ ਰਹੇ ਵੱਡੇ ਲੋਕ ਬਖਸ਼ ਦਿੰਦੇ ਹੁੰਦੇ ਆ, ਕਿਵਾਂ ਮਗਲਾ, ਉਹ ਲੈ ਲਓ 1,00,000 ਕੂਟ 1,25,000 ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਮਹਾਰਾਜ ਕਹਿੰਦੇ ਜੇ ਕੁਝ ਪ੍ਰਾਪਤ ਕਰਨਾ ਆ ਵੱਡਿਆਂ ਵੱਡਿਆਂ ਦੇ ਦ੍ਰਿਸ਼ਟਾਂ ਦੇ, ਤੂੰ ਤਾਂ ਹੈ ਹੀ ਕੁਝ ਨਹੀਂ, ਉਹ ਦਿਹਾੜੀ ਦੱਬਾ ਕਰਨਾ ਤੇ ਰੋਟੀ ਖਾਣੀ ਆ, ਆ ਜਿਹੜੇ ਵੱਡੇ ਵੱਡੇ ਉਹਨਾਂ ਨੇ ਸੁਣ ਲਾ, ਮਾਨ ਮੋਹ ਇਹਨਾਂ ਦੋਨਾਂ ਨੂੰ ਪਰ ਹਰਨੇ ਨੇ ਤਿਆਗ ਕਰਕੇ,
ਗੋਬਿੰਦ ਕੇ ਗੁਣ
ਗਾਵੇ, ਪ੍ਰਕਾਸ਼ ਵੇਦਾਂ ਸ਼ਾਸਤਰਾਂ ਮਹਾਤਮਾ ਦੁਆਰਾ ਜਾਣਨੇ ਯੋਗ ਹੈ, ਉਹਦੇ ਗੁਣ ਗਾਉਣੇ ਚਾਹੀਦੇ ਹਨ।
ਕਹੋ ਨਾਨਕ ਇਹ ਵੇਦ ਕੋ ਪ੍ਰਾਣੀ,
ਬਾਅਦ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਦੱਸਦੇ ਹਨ, ਜਿਹੜਾ ਇਸ ਵਿਧੀ ਜੋ ਮਰਯਾਦਾ ਦੱਸੀ ਹੈ, ਪ੍ਰਾਣੀ ਜੋ ਪ੍ਰਾਣਾ ਧਾਰੀ ਜੀਵ ਹੈ ਇਹਨੂੰ ਅਪਣਾ ਲਵੇ, ਇਹਦੇ ਤੇ ਚੱਲਣਾ ਕਰੇ,
ਜੀਵਨ ਮੁਕਤ
ਕਹਾਵੇ, ਜੀਵਨ ਮੁਕਤ ਜਿੰਦਾ ਮੁਕਤ, ਤੂੰ ਬੰਧਨ ਰਿਹਾ ਹੀ ਕੋਈ ਨੀ, ਨਿਰਬੰਧ ਅਵਸਥਾ ਮਿਲ ਗਈ। ਤੇ ਬਾਬਾ ਜਵਾਲਾ ਨੂੰ ਕਹਿੰਦੇ ਮਹਾਰਾਜ ਤੇ ਗਾ ਗਿਆ ਪ੍ਰੋਫੈਸਰ, ਤੁਸੀਂ ਮਹਾਰਾਜ ਇੰਨਾ ਪੜ੍ਹੇ ਵੀ ਹੈ ਨੀ, ਇਹ ਲੋਕ ਇੰਨਾ ਤੁਹਾਡਾ ਸਤਿਕਾਰ ਕਰਦੇ, ਇਹ ਕੀ ਗੱਲ ਹੈ, ਸਾਡਾ ਤੁਹਾਡਾ ਕੀ ਫਰਕ ਹੈ, ਅਸੀਂ ਬੜੀ ਬੜੀਆਂ ਡਿਗਰੀਆਂ ਲਈਆਂ। ਮਹਾਂਪੁਰਸ਼ ਕਹਿੰਦੇ ਕੋਈ ਵੀ ਬਸ ਨਹੀਂ, ਇਹ ਬੰਨਿਆ ਤਾਂ ਸਰੀਰ ਤੇਰਾ ਵੀ ਸਾਡਾ ਵੀ, ਆਤਮਾ ਵੀ ਮੈਂ ਹੈ, ਅਸੰਗੋ ਗਿਆ ਜੋਤੀ ਪੁਰਸ਼ਾ। ਕਹਿਣ ਲੱਗੇ ਫੇਰ ਕਹਿੰਦੇ ਆ ਹੋਲੇ ਮਹੱਲੇ ਤੇ ਲੰਗਰ ਲਾਇਆ, ਪਹਿਲੇ ਵਾਰੀ ਆਪਾਂ ਫਰਕ ਕੱਢ ਲਾਂਗੇ, ਹੋਲਾ ਮਹੱਲਾ ਹੋ ਗਿਆ। ਕਹਿੰਦੇ ਹੁਣ ਆਪਾਂ ਚਲੀਏ ਸੰਕੇਤ ਮੰਡੀ ਹੈ ਨਾ, 40 ਦਿਨ ਸਵਾ ਸਵਾ ਲੱਖ ਮੂਲ ਮੰਤਰ ਦਾ ਪਾਠ ਕਰਾਂਗੇ। ਕਹਿੰਦੇ ਮੈਂ ਤਾਂ ਆਪਣੇ ਘਰ ਵਾਲੀ ਤੋਂ 3 ਦਿਨ ਦੀ ਛੁੱਟੀ ਲਿਆਇਆ ਸੀ। ਕਹਿੰਦੇ ਬਾਬਾ ਜਵਾਨਾਂ ਦਾ ਤੇਰਾ ਇੰਨਾ ਕੀ ਫਰਕ ਹੈ, ਤੇਰੀ ਲਗਾਮ ਤੇਰੀ ਦੇਵੀ ਦੇ ਹੱਥ ਹੈ, ਸਾਡੀ ਲਗਾਮ ਗੁਰੂ ਨਾਨਕ ਦੇ ਹੱਥ ਹੈ। ਕਹਿੰਦੇ ਹੈਗਾ ਫਰਕ, ਇਹਦਾ ਜੀ ਧੋਣ ਜੀ ਨੀਵੇਂ ਕਰੀ ਹੈ। ਇਸ ਕਰਕੇ ਗੱਲਾਂ ਕਰ ਲੈਣੀਆਂ ਨਾਸਾਂ ਚੌੜੀਆਂ ਕਰਕੇ ਸੌਖੀਆਂ ਹੁੰਦੀਆਂ, ਪਰ ਉਹਨਾਂ ਪੁਰਖਾਂ ਨਾਲ ਹੰਸਾਂ ਦੇ ਕੰਦਿਆਂ ਬਗਾਂ ਵੀ ਆਇਆ ਚਾਹੋ ਡੁੱਬੇ ਬਗ ਬੱਪੜੇ ਸਿਰ ਤਲ ਉੱਪਰ ਪਾ। ਹੰਸਾਂ ਦੇ ਬਗਲੇ ਵੀ ਗਈ, ਪਰ ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾ ਭਾਲਣ ਜਾਵੇ। ਬਗਲਿਆਂ ਦਾ ਡੱਡਾ ਖਾਣੀਆਂ ਨਹੀਂ ਹੁੰਦੀਆਂ, ਚੂਰੀ ਦੀਆਂ ਡੱਡੀਆਂ ਖਾਈ ਜਾਂਦੇ ਆ, ਪਰ ਜਿਹੜੇ ਗੁਰਮੁਖ ਪਿਆਰੇ ਆ ਉਹ ਗੁਰੂ ਕੀ ਸੰਗਤ ਰੂਪੀ ਮਾਨ ਸਰੂਪ ਚਾਹ ਕੇ ਚੁਗ ਬਣਾ ਰੂਪੀ ਮੋਤੀਆਂ ਦੀ ਚੋਗ ਚੁਗਦੇ ਆ। ਉਹਨੇ ਸੋਚ ਲਓ ਤੁਸੀਂ ਹੰਸ ਬਣਨਾ ਕਿ ਬਗਲੇ ਵਿਅਕਤੀ ਧਾਰਨੀ ਹੈ। ਅੱਜ ਕੱਲ੍ਹ ਹੋ ਬਹੁਤ ਕੁੱਝ ਰਿਹਾ, ਇਹ ਸੁਣ ਲਓ ਕਿ ਕੀ ਗ੍ਰਹਿਣ ਕਰਨਾ, ਬਗਲੇ ਬਣ ਕੇ ਡੱਡੀਆਂ ਮੱਛੀਆਂ ਖਾਣੀਆਂ ਕਿ ਹੰਸ ਬਣ ਕੇ ਮੋਤੀਆਂ ਦੀ ਚੋਗ ਚੁਗਣੀ ਹੈ। ਇਹ ਤੁਹਾਡਾ ਆਪਣਾ ਫੈਸਲਾ ਹੈ, ਪਾਤਸ਼ਾਹ ਕਿਰਪਾ ਕਰਦੇ ਹਨ।
ਮਨ ਮੋਹ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ, ਕਹੋ ਨਾਨਕ ਇਹ ਬਿਦ ਕੋ ਪ੍ਰਾਣੀ।
ਪਾਤਸ਼ਾਹ ਨੇ ਜਿਹੜਾ ਇਸ ਵਿਧੀ ਮਰਜ਼ਾਦਾ ਨੂੰ ਪ੍ਰਾਣੀ ਧਾਰਨ ਕਰ ਲੈਂਦਾ ਹੈ,
ਜੀਵਨ ਮੁਕਤ ਕਹਾਵੇ,
ਉਸ ਦਾ ਨਾਮ ਜੋ ਨਾ ਦੁੱਖ ਨਾ ਦੁੱਖ ਨਹੀਂ ਮੰਨੇ। ਇਹ ਸ਼ਬਦ ਬਾਅਦ ਚ ਲੈਣਾ ਕਿ ਸੁਖਮਨੀ ਸਾਹਿਬ ਦੀ 9ਵੀਂ ਅਸ਼ਟਪਦੀ ਦੀ ਪੌੜੀ ਪੜ੍ਹ ਲਿਓ, ਰੱਬ ਕੀ ਆਗਿਆ ਆਤਮਾ ਕਾਵੈ ਜੀਵਨ ਮੁਕਤ ਸੋਈ ਕਹਾਵੇ। ਇਹ ਚ ਸਾਰੀ ਵਿਆਖਿਆ ਕੀਤੀ ਹੈ, ਜਿਹੜੇ ਸੁਖਮਨੀ ਪੜ੍ਹਦੇ ਹੈ ਇਹਨੂੰ ਧਿਆਨ ਨਾਲ ਕੇ ਬਾਅਦ ਚ ਲਿਓ। ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੀ ਸੰਗਤ ਨੂੰ ਜੀ ਆਇਆ। ਸਭ ਦਾ ਧੰਨਵਾਦ, ਪ੍ਰਬੰਧਕਾਂ ਦਾ ਵੀ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ, ਗ੍ਰੰਥੀ ਸਿੰਘ, ਰਾਗੀ ਸਿੰਘ, ਗਿਆਨੀ ਸਿੰਘ, ਸਾਰਿਆਂ ਦਾ ਭਾਈ ਧੰਨਵਾਦ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮ ਦਾਨ ਕੀਤੀ ਦਾਨ ਭਰੋਸਾ, ਤੰਦਰੁਸਤੀ ਦੀ ਰਾਤ ਬਖਸ਼ਿਸ਼ ਕਰਨ, ਖਾਲਸਾ ਪੰਥ ਦੇ ਏਕਤਾ ਪ੍ਰਸਾਦ, ਚੜ੍ਹਦੀ ਕਲਾ ਪਿਆਰ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬਸ ਕੱਲ ਫਿਰ ਤੁਹਾਡੇ ਚਰਨਾਂ ਅੱਜ ਇਤਨੇ ਬਹੁਤ ਵਾਹਿਗੁਰੂ ਜੀ ਕਾ ਖਾਲਸਾ।